ਜਿਨ੍ਹਾਂ ਨੇ ਬੜੀ ਮਹਿਕ ਮੰਡੀ ਇਸ ਭਗਤੀ ਦੀ, ਬਾਬਾ ਗੁਰਦੇਵ ਸਿੰਘ ਜੀ, ਭਾਈ ਕ੍ਰਿਸ਼ਮਾਦ ਵਾਲੇ, ਪੰਜਾਬ ਦੀ ਧਰਤੀ ਤੋਂ ਬਾਅਦ ਵਿਦੇਸ਼ਾਂ ਵਿੱਚ ਪਹਿਲਾ ਸਥਾਨ ਹੈ ਜਿਹੜਾ ਬਾਬਾ ਜੀ ਨੇ ਕਾਇਮ ਕੀਤਾ, ਜੈਸਾ ਮੈਨੂੰ ਪਤਾ ਲੱਗਿਆ ਕਿ 1984 ਵਿੱਚ ਮਹਾਂਪੁਰਸ਼ਾਂ ਨੇ ਇਹ ਸਥਾਨ ਕਾਇਮ ਕੀਤਾ। ਉਸ ਸਥਾਨ ਤੇ ਆਪਾਂ ਬੈਠੇ ਹਾਂ। ਪੰਜਵੇਂ ਪਾਤਸ਼ਾਹ ਤੱਕ ਗੁਰਦੁਆਰੇ ਨੂੰ ਧਰਮ ਸਾਲ ਕਿਹਾ ਜਾਂਦਾ। ਛੇਵੇਂ ਪਾਤਸ਼ਾਹ ਨੇ ਇਹਦਾ ਨਾਮ ਗੁਰਦੁਆਰਾ ਰੱਖਿਆ। ਭਾਈ ਗੁਰਦਾਸ ਦੀ ਰਚਨਾ ਵਿੱਚ ਧਰਮਸਾਲ ਆਏਗਾ, ਗੁਰਬਾਣੀ ਵਿੱਚ ਵੀ ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਿਖ ਦਾ ਪਾਲ ਪੈਰ ਧੋਵਾਂ ਭੁੱਖਾ ਫੇਰਦਾ ਹਾਂ ਨਿਮ ਨਿਮ ਲਾਗਾਂ ਪਾਏ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਤਾਰ ਦੇ ਨਾਮ ਤੇ ਜਿਹੜਾ ਸਥਾਨ ਕਾਇਮ ਕੀਤਾ, ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਵਿੱਚ ਹੈ, ਜਿਹਦੀ ਲਾਂਘੇ ਦੀ ਗੱਲ ਚੱਲ ਰਹੀ ਹੈ, ਉਹ ਕਰਤਾਰ ਪਰ ਕਰਤਾ ਵਸੈ ਸੰਤਨ ਕੇ ਪਾਸ, ਧਰਮਸਾਲ ਕਰਤਾਰ ਪਰ। ਭਾਈ ਗੁਰਦਾਸ ਜੀ ਲਿਖਦੇ ਧਰਮਸਾਲ ਕਰਤਾਰ ਪਰ ਸਾਧ ਸੰਗਤ ਸੱਚ ਖੰਡ ਵਸਾਇਆ, ਵਾਹਿਗੁਰੂ ਗੁਰ ਸਬਦ ਸੁਣ ਗੁਰਮੰਤਰ ਵਾਹਿਗੁਰੂ ਸੁਣਾਇਆ। ਕਹਿਣ ਤੋਂ ਭਾਵ ਦੀ ਧਰਮਸਾਲ ਸ਼ਬਦ ਹੈ ਧਰਮ ਦੀ ਯਾਤਰਾ, ਆਲਾ ਨਾਮ ਕਰਦਾ ਹੁੰਦਾ ਧਰਮ ਦਾ ਘਰ, ਜਿਸ ਘਰ ਵਿੱਚ ਧਰਮ ਹੋਵੇ ਇਹ ਗੁਰੂ ਨਾਨਕ ਦਾ ਘਰ ਹੈ ਧਰਮਸਾਲ। ਬਾਅਦ ਵਿੱਚ ਲੋਕਾਂ ਨੇ ਜਨ ਕਰਨਾ ਧਰਮਸਾਲ ਕਹਿਣਾ ਸ਼ੁਰੂ ਕਰ ਦਿੱਤਾ ਤੇ ਧਰਮਸਾਲ ਸ਼ਬਦ ਭੁੱਲ ਕੇ ਅਸੀਂ ਫਿਰ ਇਕੱਲਾ ਗੁਰਦੁਆਰਾ ਸਾਹਿਬ ਪ੍ਰਚਲਿਤ ਕਰ ਲਿਆ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਧਰਮਸਾਲ ਹੈ ਮਾਨਸਰ। ਧਰਮਸਾਲ ਕੀ ਹੈ? ਕਹਿੰਦੇ ਮਾਨਸਰੋਵਰ। ਕਹਿੰਦੇ ਭਾਈ ਸਾਹਿਬ ਜੀ ਮਾਨਸਰੋਵਰ ਦਾ ਹੰਸ ਹੁੰਦੇ, ਕਹਿੰਦੇ ਹੰਸ ਗੁਰਸਿੱਖ ਬਾਹੋ, ਗੁਰਸਿੱਖ ਹੰਸ। ਕਹਿੰਦੀ ਧਰਮਸਾਲ ਦੇ ਵਿੱਚ ਹੀਰੇ ਮੋਤੀ ਹੁੰਦੇ ਨੇ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਕਹਿੰਦੇ ਜੇ ਗੁਰ ਕਾ ਸ਼ਬਦ ਤਨ ਹੈ ਹੀਰੇ ਜਿੱਤ ਜਗਾਓ, ਹੰਸ ਗੁਰਸਿੱਖ ਵਾਹੋ, ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਓ। ਇਹ ਬੀਬੀਆਂ ਰਾਤ ਨੇ ਫੇਰ ਆਪਣੀ, ਇਹ ਨਹੀਂ ਕਦਾ ਕਿ ਕਦੇ ਇਹਨਾਂ ਦੇ ਸਪੀਕਰ ਤੋਂ ਬਿਨਾਂ ਆਵਾਜ਼ ਪਤਾ ਨਹੀਂ ਕਿੰਨਾ ਕੀ ਖਾਧਾ ਇਹਨਾਂ ਦਾ। ਸਾਡੀ ਸਪੀਕਰ ਦੇ ਵਿੱਚ ਔਖੀ ਆਵਾਜ਼ ਨਿਕਲਿਆ ਬਿਨਾਂ ਸਪੀਕਰ ਤੋਂ ਇੱਥੇ ਸੁਣਦੀ। ਬੇਬੇ ਹੱਥ ਬੰਨ ਕੇ ਬੇਨਤੀ ਹੈ ਬੋਲਿਓ ਨਾ ਹੁਣ ਜਿੰਨਾ ਖੋਲੀਆਂ ਠੀਕ ਹੈ, ਜੇ ਤੁਸੀਂ ਕਥਾ ਨਹੀਂ ਸੁਣਨੀ ਉੱਧਰ ਕੁਰਸੀਆਂ ਹੈਗੀਆਂ ਉੱਥੇ ਜਾ ਕੇ ਬਹਿ ਜਾਓ, ਜਿਹੜੇ ਸੁਣਦੇ ਨੇ ਉਹਨਾਂ ਨੂੰ ਸੁਣ ਲੈਣ ਦਿਓ, ਤੁਸੀਂ ਨਾ ਸੁਣੋ, ਜਿਹਦੇ ਕਰਮਾਂ ਚ ਉਹ ਤਾਂ ਸੁਣ ਲੈਣ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਰਿਆਦਾ ਬੰਨੀ ਹੈ, ਮੈਂ ਕੱਲ੍ਹ ਕਈ ਸੰਕੋਚ ਕਰ ਗਿਆ ਸੀ ਅੱਜ ਕਹਿ ਦਿੰਦਾ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਹਰ ਜਸ ਚੱਲਦੇ ਜੇ ਕੋਈ ਬਾਤ ਚਲਾਵੇ, ਜੇ ਕਥਾ ਹੁੰਦੀ ਨਹੀਂ ਜੇ ਕੋਈ ਗੱਲਾਂ ਕਰੇਗਾ, ਕਹੇ ਗੋਬਿੰਦ ਸਿੰਘ ਕੋ ਤੁਰ ਜਮ ਪੁਰ ਜਾਵੇ, ਜਮਾਂ ਦੇ ਰੋਕ ਨੂੰ ਜਾਂਦਾ ਹੈ, ਕਥਾ ਸੁਣਦਾ ਸੁਣਦਾ ਜਮਾਂ ਦੇ ਰੋਕ ਨੂੰ ਚਲਿਆ ਜਾਂਦਾ, ਏਡਾ ਵੱਡਾ ਪਾਪ ਹੈ, ਇਹ ਨਾ ਕਰਿਆ ਕਰੋ। ਜੇ ਹੁਣ ਤੋਂ ਪਹਿਲਾਂ ਨਹੀਂ ਸੀ ਪਤਾ ਇਹ ਤਾਂ ਭੁੱਲ ਬਖਸ਼ ਦੇਣਗੇ ਮਹਾਰਾਜ, ਗਾਣ ਤੇ ਨਾ ਕਰਿਓ, ਗੱਲ ਕਰਨੀ ਹੈ ਬਾਹਰ ਉੱਠ ਕੇ ਚਲੇ ਜਾਓ, ਇਹ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਹੈ, ਇਹ ਨਾ ਭੰਗ ਕਰੋ। ਇਹ ਕੁਰਸੀਆਂ ਤੇ ਟੇਬਲ ਲਿਆ ਕੇ ਤਾਂ ਭੰਗ ਕਰੇ ਦਿੰਦੀ, ਹੁਣ ਤੇ ਕਹਾ ਮੰਜੇ ਡਾਕ ਕੇ ਉੱਥੇ ਗੱਲਾਂ ਕਰਨੀਆਂ ਲੋਕ ਨਾ ਕਰਦੇ। ਗੁਰੂ ਨਾਨਕ ਸਾਹਿਬ ਦੇ ਭੈਣ ਵਿੱਚ ਰਹੋ ਭਾਈ, ਡੀਸੀ ਆ ਜਾਵੇ ਸਾਰ ਹੀ ਨਿਕਲਦਾ, ਕਹਿੰਦੇ ਡੀਸੀ ਸਾਹਿਬ ਬੈਠੇ ਨੇ, ਜੱਜ ਬੈਠਾ ਹੋਵੇ ਸਾਰ ਹੀ ਨਿਕਲਦਾ, ਇਹ ਸੰਸਾਰ ਦਾ ਮਾਲਕ ਬੈਠਾ ਸਾਹਮਣੇ ਗੁਰੂ ਨਾਨਕ। ਬਾਬੇ ਨੰਦ ਸਿੰਘ ਦੇ ਹਿਰਦੇ ਪੁੱਛ ਕੇ ਦੇਖੋ ਕੀ ਸਮਝਦੇ ਸੀ ਗੁਰੂ ਗ੍ਰੰਥ ਸਾਹਿਬ, ਭੈ ਵਿੱਚ ਰਹਿੰਦੇ, ਭੈ ਵਿੱਚ ਭਗਤ ਨਾ ਹੋਵੇ, ਭਗਤੀ ਨਹੀਂ ਹੋ ਸਕਦੀ ਭੈ ਵਿੱਚ। ਇਸ ਕਰਕੇ ਇਹ ਮਰਿਆਦਾ ਬਣੀ ਹੋਈ ਹੈ, ਉਹਦੇ ਸਹਿਤ ਹੋ ਕੇ ਆਪਣਾ ਆਪਣਾ ਭਲਾ ਕਰਨ ਵਾਸਤੇ ਇਹ ਗੁਰੂ ਨਾਨਕ ਦਾ ਕਹਿ ਰਿਹਾ ਸਰਬੱਤ ਦੇ ਭਲੇ ਵਾਲਾ। ਕਾਲੀਆਂ ਮਿਰਚਾਂ ਦੀ ਤਸੀਰ ਕੌੜੀ ਹੈ, ਗੁੜ ਦੀ ਤਸੀਰ ਮਿੱਠੀ ਹੈ, ਪਰ ਜੇ ਵਾਹਿਗੁਰੂ ਜਿਵੇਂ ਕਾਲੀ ਮਿਰਚ ਦੇਣੀ ਪੈਂਦੀ ਹੈ ਗੁੜ ਨਹੀਂ, ਉਹਦੇ ਨਾਲ ਹੋਰ ਵਹਿ ਹੋ ਜਾਂਦੀ। ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਕਾਲੀਆਂ ਮਿਰਚਾਂ ਸਮਝ ਲਓ, ਜੇ ਕੌੜਾ ਲੱਗਿਆ ਲੱਗੇ ਤੁਹਾਡੇ ਫਾਇਦੇ ਭਲਾ ਹੋ ਜਾਊਗਾ। ਸਰਵਰ ਹੰਸ ਧੁਰੇ ਹੀ ਮੇਲਾ ਖਸਮੇ ਏਵੇ ਪਾਣਾ, ਸਰਵਰ ਅੰਦਰ ਹੀਰਾ ਮੋਤੀ ਸੋਨ ਸੰਪਨ ਖਾਣ। ਹੁਣੇ ਸ੍ਰੀ ਗੁਰੂ ਨਾਨਕ ਦੇ ਘਰ ਦੇ ਵਿੱਚ ਬਹਿ ਕੇ ਕੀਰਤਨ ਦੀ ਸੇਵਾ ਕਰਨ ਵਾਲੇ ਗੁਰਮੁਖ, ਕਿਉਂਕਿ ਮੈਂ ਹਾਲੇ ਇਹਨਾਂ ਦੇ ਨਾਂ ਨਹੀਂ ਜਾਣਦਾ ਹਨੂਮਨ ਦੇ ਗੁਰਮੁਖਾਂ ਦੇ, ਬਾਬੇ ਕੀਰਤਨ ਸਿੰਘ ਦੇ ਇਕੱਲੇ ਦਾ ਨਾਮ ਦਾ ਪਤਾ ਹੈ। ਬਾਬਾ ਗਜਨ ਸਿੰਘ ਜੀ ਦੇ ਵੇਲੇ ਮੈਂ ਇੱਕ ਵਾਰੀ ਆਇਆ ਸੀ, ਸਿਰਫ ਇੱਕ ਵਾਰ, ਬਹੁਤ ਲੰਮਾ ਸਮਾਂ ਹੋ ਗਿਆ, ਥੋੜ੍ਹੇ ਸਮੇਂ ਇਹਨਾਂ ਨੇ ਸ਼ਬਦ ਪੜ੍ਹੇ ਆ ਰਹੇ, ਹਰ ਕਿਉਂ ਕਥਾ ਕਹਾਣੀਆਂ ਗੁਰਬੀਰ ਸੁਣੀ ਬਲਿਹਾਰੀ, ਗੁਰ ਆਪਣੇ ਗੁਰ ਕੋ ਬਲਿਆ। ਇਹਦਾ ਅਰਥ ਸਮਝੋ, ਪਹਿਲਾਂ ਜਿਹੜੀ ਵਾਰ ਵਾਰ ਪੰਕਤੀ ਪੜ੍ਹਦੇ, ਕਥਾ ਹੀ ਕਹਿ ਦਿੰਦੇ ਮਹਾਰਾਜ, ਕਹਾਣੀਆਂ ਦਾ ਕਹਿ ਦਿੰਦੇ, ਕਥਾ ਦੇ ਨਾਲ ਕਹਾਣੀਆਂ ਵੀ ਤਾਂ ਕਹਿ ਦਿੰਦੇ। ਗੁਰਬਾਣੀ ਦੇ ਪੂਰੇ ਦੂਰੇ ਸ਼ਬਦ ਆਉਂਦੇ ਨੇ, ਤਨ ਤੇ ਦੇਹ ਦੋਨੇ ਪਾਠ ਇਕੱਠੇ ਆ ਗਏ, ਪਰ ਇਹ ਹੱਥ ਪੈਰ ਤਨ ਦੇਹ ਵੀ ਸਰੀਰ ਹੁੰਦਾ, ਤਨ ਵੀ ਸਰੀਰ ਹੁੰਦਾ, ਦੋ ਕਿਉਂ ਕਹਿ ਦਿੱਤੇ? ਭੇਦ ਹੈ ਤਾਂ ਕਰੇ। ਲੱਭ ਲਓ ਅਹੰਕਾਰ ਕੀ ਮਾਤੀ ਮਾਇਆ ਮਹਿਸਮਾਣੀ, ਲੱਭ ਵੀ ਲਾਲ ਕੇ ਹੁੰਦਾ, ਲੋਭ ਵੀ ਲਾਲ ਕੇ ਹੁੰਦਾ, ਦੋ ਕਿਉਂ ਕਹਿ ਦਿੱਤੇ? ਭੇਦ ਹੈ। ਬਹੁਤ ਸਾਰੀਆਂ ਦੋ ਦੋ ਚੀਜ਼ਾਂ, ਇਸੇ ਤਰ੍ਹਾਂ ਕਥਾ ਤੇ ਕਹਾਣੀਆਂ ਸ਼ਬਦ ਦੋ ਨੇ, ਇਹਦੇ ਵਿੱਚ ਵੀ ਭੇਦ। ਲੱਭ ਤੇ ਲੋਭ ਦੇ ਵਿੱਚ ਭੇਦ ਇਹ ਹੈ, ਲੱਭ ਹੁੰਦਾ ਖਾਣ ਦਾ, ਲੋਭ ਹੁੰਦਾ ਜੋੜਨ ਦਾ, ਹੈ ਗਿਆ ਨਾ ਅੰਤਰ? ਹੈ ਤਾਂ ਖਾਣ ਦਾ ਵੀ ਲਾਲਚ, ਪਰ ਇਹਦਾ ਨਾਂ ਸਾਸ ਨਹੀਂ। ਖਾਣ ਨੂੰ ਲੱਭ ਤੇ ਜੋੜਨ ਨੂੰ ਲੋਭ, ਇਹਦਾ ਅੰਦਰ ਅਰਥ ਦੇ ਵਿੱਚ ਇਹ ਅਰਥ ਹੈ। ਪਰ ਇਹ ਹੱਥ ਪੈਰ ਤਨ ਦੇਹ, ਤੇ ਉੱਥੇ ਦੇਹ ਦੀ ਇਹ ਸਰੀਰ, ਤਨ ਉਹਦੇ ਸਮੇਤ, ਹੱਥਾਂ ਪੈਰਾਂ ਦੇ ਸਮੇਤ ਹੈ ਹੱਥੋਂ, ਤੋ ਇਸ ਕਰਕੇ ਕਥਾ ਤੇ ਕਹਾਣੀਆਂ, ਕਥਾ ਹੁੰਦੀ ਹੈ ਕੋਈ ਲੰਮੀ ਵਾਰ, ਲੰਮੀ ਸਾਖੀ ਜਿਹੜੀ ਹੋਵੇ ਉਹਨੂੰ ਕਹਿੰਦੇ ਕਥਾ। ਤੇ ਜਿਹੜੀ ਗੁਰੂ ਸਾਹਿਬਾਨਾਂ ਦੀ ਲੰਮੀ ਕਥਾ ਹੈ ਉਹਨੂੰ ਤਾਂ ਕਥਾ ਕਹਾਂਗੇ, ਜਿਹੜੀ ਕੋਈ ਛੋਟੀ ਜਿਹੀ ਸਾਖੀ ਹੈ ਉਹਨੂੰ ਕਹਾਣੀ ਕਹਿ ਦਿੰਦੇ। ਰੱਬ ਦੇ ਨਾਂ ਦੀਆਂ ਭਾਵੇਂ ਛੋਟੀਆਂ ਹੋਣ ਕਹਾਣੀਆਂ ਹੋਣ, ਭਾਵੇਂ ਹੋਣ ਕਥਾ, ਗੁਰੂ ਦੇ ਮਿੱਤਰਾਂ ਨੇ ਸੁਣਾਈਆਂ, ਗੁਰੂ ਦੇ ਮਿੱਤਰ ਕੋਲ ਸਿੱਖ ਸੁਣਦੇ। ਇਸ ਕਰਕੇ ਬਲਿਹਾਰੀ ਗੁਰ ਆਪਣੇ, ਬਲਿਹਾਰ ਜਾਈਏ, ਬਲਿਹਾਰ ਦਾ ਕੁਰਬਾਨ ਹੁੰਦਾ ਹੈ, ਜਿੱਥੇ ਬੁੱਧ ਦਾ ਬਲ ਹਾਰ ਜਾਵੇ, ਜਿੱਥੇ ਸ਼ਬਦ ਨਾ ਬਣਨ, ਆਪਣੀ ਗਿਆਨਤਾ ਬਲਿਹਾਰ ਹੋਏ ਉਹਨੂੰ ਬਲਿਹਾਰ ਕਰਦੇ ਗੁਰੂ ਸਾਹਿਬ ਕਹਿੰਦਾ ਇਹ ਤੁਸੀਂ ਕੀਰਤਨ ਦੇ ਸ਼ਬਦ ਸੁਣ ਰਹੇ ਸੁਭਾ ਇਹ ਆਓ ਗੁਰੂ ਨਾਨਕ ਦੇ ਕਰਤੇ ਕੀ ਬਾਤਾਂ ਗੁਰੂ ਦੀ ਕਥਾ ਸਤਿਗੁਰ ਕੀ ਸੱਚ ਸਾਖੀ ਸਿੱਖਿਆ ਦਾ ਨਾਮ ਸਾਖੀ ਹੈ ਤੇ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਕਹਾਣੀ ਦਾ ਨਾਮ ਹੀ ਸਾਖੀ ਸਾਢੇ ਪੰਜ ਸੌ ਸਾਲਾ ਗੁਰੂ ਨਾਨਕ ਸਾਹਿਬ ਦਾ ਗੁਰੂ ਨਾਨਕ ਸਾਹਿਬ ਨੇ ਥੋੜੇ ਜਿਹੇ ਸਮੇਂ ਵਿੱਚ 69 ਵਰਸ 10 ਮਹੀਨੇ 10 ਦਿਨ ਦੀ ਉਮਰ 1526 ਵਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਅਸ਼ੂਭ ਦੀ ਦਸ਼ਮੀ ਤੱਕ 69 ਵਰਸ 10 ਮਹੀਨੇ 10 ਦਿਨ ਇੰਨੇ ਸਮੇਂ ਦੇ ਅੰਦਰ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਤੇ ਆਇਆ ਤੇ ਮਹਾਰਾਜ ਸਾਹਿਬ ਜੀ ਨੇ ਸਤਨਾਮ ਦਾ ਚੱਕਰ ਚਲਾਇਆ ਸਾਰੀ ਦੁਨੀਆਂ ਵਿੱਚ ਸਤਨਾਮ ਮੂਲ ਮੰਤਰ ਦਾ ਸੰਕੇਤ ਜਦੋਂ ਸਤਨਾਮ ਕਹੀਏ ਪਹਿਲੀ ਪੌੜੀ ਦੇ ਵਿੱਚ ਸਤਨਾਮ ਸ਼ਬਦ ਹੈ ਉਹ ਮੂਲ ਮੰਤਰ ਦਾ ਵਾਚ ਪੈ ਜਾਂਦਾ ਹੈ ਵਾਹਿਗੁਰੂ ਜਿਹੜਾ ਗੁਰੂ ਮੰਤਰ ਦਾ ਵਾਚ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਵਾਰ ਐਸਾ ਹੋਇਆ ਲੰਮਾ ਸਮਾਂ ਜੰਗਲ ਦੇ ਵਿੱਚ ਹੀ ਤੁਰੀ ਗਏ ਰਾਤ ਪੈ ਗਈ ਜਾਂਦਾ ਕਟਲੇ ਖੇਤਰ ਤੇ ਜਦੋਂ ਕਈ ਰਾਤਾਂ ਜੰਗਲ ਵਿੱਚ ਹੀ ਲੰਘੀਆਂ ਮਰਦਾਨਾ ਪੁੱਛਦਾ ਹੈ ਕਿ ਮਹਾਰਾਜ ਜੀ ਕੋਈ ਬਸਤੀ ਵੀ ਆਊਗੀ ਕਿ ਨਹੀਂ ਕੋਈ ਪਿੰਡ ਆਊ ਸ਼ਹਿਰ ਆਊ ਕਿ ਜਾਂ ਜੰਗਲ ਦੇ ਵਿੱਚ ਹੀ ਤੁਰੇ ਗਏ ਖੁੱਲੀਆਂ ਗੱਲਾਂ ਕਰ ਲਿਆ ਮਹਾਰਾਜ ਬਚਪਨ ਦੇ ਲਿਹਾਜ਼ ਇਹਦੇ ਨਾਲ ਰੱਖਦੇ ਸੀ ਬਾਲ ਸਕਾਈ ਮਿੱਤਰ ਹੈ ਜਿਵੇਂ ਸਦਾਮਾ ਭਗਵਾਨ ਕ੍ਰਿਸ਼ਨ ਮਰਦਾਨਾ 3 ਸਾਲ ਦੇ ਵਿੱਚ ਉਮਰ ਦੇ ਵਿੱਚ ਬਚਾ ਹੈ ਗੁਰੂ ਸਾਹਿਬ ਭਾਈ ਵਾਲਾ 3 ਸਾਲ ਸੋ ਗਏ ਗੁਰੂ ਨਾਨਕ ਸਾਹਿਬ ਜਦੋਂ ਬਣਾਉਂਦੇ ਨੇ ਦੋਨਾਂ ਨੇ ਉਹਨੂੰ ਸੱਜੇ ਪਾਸੇ ਬਿਠਾ ਦਿੰਦੇ ਨੇ ਉਹਨੂੰ ਖੱਬੇ ਪਾਸੇ ਇਹਦੇ ਵਿੱਚ ਵੀ ਸਿੱਖਿਆ ਇੱਕ ਸੰਸਾਰ ਦੋਨਾਂ ਨੂੰ ਇੱਕ ਪਾਸੇ ਬਿਠਾ ਦਿੰਦੇ ਫਿਰ ਆਪਾਂ ਕਹਿ ਦਿੰਦੇ ਵੀ ਮਹਾਰਾਜ ਨੇ ਮਾੜੀ ਗੱਲ ਕੀਤੀ ਸਿੱਖ ਕਿਵੇਂ ਕਹਿ ਸਕਦਾ ਕਿੰਤੂ ਆ ਗਿਆ ਤਾਂ ਸਿੱਖ ਹੀ ਗਿਆ ਪਰ ਮਹਾਰਾਜ ਨੇ ਐਸਾ ਕੀਤਾ ਨਹੀਂ ਮਹਾਰਾਜ ਨੇ ਸੰਸਾਰ ਨੇ ਸਿੱਖਿਆ ਦਿੱਤੀ ਹੈ ਸੰਸਾਰ ਦੇ ਦੋ ਧਰਮ ਵੱਡੇ ਇੱਕ ਮੁਸਲਮਾਨ ਇੱਕ ਹਿੰਦੂ ਧਰਮ ਭਾਈ ਵਾਲਾ ਹਿੰਦੂ ਧਰਮ ਦਾ ਪ੍ਰਤੀਕ ਭਾਈ ਮਰਦਾਨਾ ਮੁਸਲਮਾਨ ਧਰਮ ਦਾ ਪ੍ਰਤੀਕ ਵਿਚਕਾਰ ਬੈਠੇ ਨੇ ਗੁਰੂ ਸਾਹਿਬ ਜੇ ਕਿਤੇ ਦੋਨਾਂ ਨੂੰ ਇੱਕ ਪਾਸੇ ਬਿਠਾ ਦਿੰਦੇ ਤਾਂ ਇੱਕ ਧਰਮ ਗੁਰੂ ਦੇ ਨੇੜੇ ਸਮਝਿਆ ਜਾਂਦਾ ਜੂਦਾ ਉਸ ਧਰਮ ਦੇ ਨੇੜੇ ਤਾਂ ਹੋ ਸਕਦਾ ਸੀ ਗੁਰੂ ਦੇ ਨੇੜੇ ਸੁਨੇਹਾ ਦੇਣਾ ਸੀ ਸੰਸਾਰ ਕਿ ਮੈਨੂੰ ਦੋਨੇ ਧਰਮ ਮੈਨੂੰ ਓਨੇ ਹੀ ਨੇੜੇ ਨੇ ਇੱਕ ਸਾਰ ਬਣੇ ਹਿੰਦੂ ਵੀ ਇਸ ਕਰਕੇ ਨੇੜੇ ਨੇੜੇ ਤੇ ਵਿਚਾਲੇ ਆਪਣਾ ਸਿਧਾਂਤ ਵੱਖਰਾ ਹਿੰਦੂ ਤੁਰਕ ਤੋਂ ਸਿਧਾਂਤ ਮੇਰਾ ਨਿਆਰਾ ਹੈ ਮੁਸਲਮਾਨਾਂ ਵਰਗੀ ਕੱਟੜ ਕੱਟੜਤਾ ਹੀ ਨਹੀਂ ਹੈਗੀ ਹਿੰਦੂਆਂ ਵਰਗੀ ਢਿੱਲ ਨਹੀਂ ਹੈਗੀ ਹਿੰਦੂਆਂ ਵਰਗੀ ਬੁੱਧ ਪ੍ਰਸਤੀ ਨਹੀਂ ਮੁਸਲਮਾਨਾਂ ਦੀ ਤਰ੍ਹਾਂ ਬੁੱਧ ਢਾਉਣ ਵਾਲੀ ਵੀ ਨਹੀਂ ਹੁੰਦੀ ਵੱਖਰਾ ਨਿਆਰਾ ਮਰਦਾਨਾ ਜਿਹਦਾ ਨਾਂ ਹੀ ਮਹਾਰਾਜ ਨੇ ਰੱਖਿਆ ਸੀ ਤੁਹਾਡੇ ਜਵਾਬ ਸਾਰੇ ਸੋਚਣਗੇ ਵੀ ਨਾਲੇ ਤਾਂ ਕਹਿੰਦੇ ਤਿੰਨ ਸਾਲ ਬੈਠਾ ਸੀ ਇਹ ਨਾ ਮਹਾਰਾਜ ਨੇ ਕਿਵੇਂ ਰੱਖਦਾ। ਤਿੰਨ ਸਾਲ ਦਾ ਹੋ ਗਿਆ ਸੀ ਜੋ ਗੁਰੂ ਨਾਨਕ ਸਾਹਿਬ ਸਰੀਰ ਧਾਰਨ ਕੀਤਾ ਹੈ ਵੀ ਉਦੋਂ ਤੱਕ ਨਾ ਹੀ ਨਹੀਂ ਰੱਖਿਆ। ਇਹ ਛੋਟੀ ਜਿਹੀ ਗੱਲ ਹੈ ਨਾਲ ਆਪਣੇ ਦੀ ਲੋੜ ਹੈ ਜੇ ਪਹਿਲਾਂ ਸੁਣੀ ਹੈ ਤਾਂ ਵੀ ਗੁਰਾਂ ਨੇ ਸੁਣੀ ਜੇ ਪਹਿਲਾਂ ਨਹੀਂ ਸੁਣੀ ਜਿਹਨਾਂ ਨੇ ਜਾਣ ਨਾਲ ਸੁਣ ਲਿਆ। ਗੁਰੂ ਨਾਨਕ ਸਾਹਿਬ ਖੇਡ ਰਹੇ ਸੀ ਤਲਵੰਡੀ ਦੀਆਂ ਗਲੀਆਂ ਲੋਕ ਬੱਚਿਆਂ ਵਰਗੀ ਖੇਡਦੀ ਸੀ ਵੱਖਰੀ ਸੀ। ਦੇਰ ਹੋ ਗਈ ਰਾਤ ਜ਼ਿਆਦਾ ਪੈ ਗਈ ਇਹ ਮਰਾਸੀਆਂ ਦਾ ਮੁੰਡਾ ਆਇਆ ਨਾ ਮਰਾਸਣ ਆ ਕੇ ਹਾਕਾ ਮਾਰਦੀ ਜਦੋਂ ਕੜਕਵੀਂ ਆਵਾਜ਼ ਦੇ ਕੇ ਕਿਹਾ ਵੇ ਮਰ ਜਾਣਿਆ ਕਿੱਥੇ ਆ ਤੂੰ ਡਰ ਗਿਆ ਕਹਿੰਦਾ ਮਿੱਤਰ ਮਾਂ ਆ ਗਈ। ਮਹਾਰਾਜ ਕਹਿੰਦੇ ਮਾਂ ਆ ਗਈ ਕਿ ਜਮਦੂਤ ਆ ਗਏ ਜਿਹੜਾ ਇੰਨਾ ਡਰਦਾ ਮਾਂ ਦੇ ਆਏ ਤਾਂ ਪੁੱਤ ਹੋ ਜਾਂਦਾ ਹੁੰਦਾ ਤੇਰੇ ਪ੍ਰਾਣ ਨਿਕਲ ਗਏ ਕੀ ਹੋ ਗਿਆ ਤੈਨੂੰ ਕਹਿੰਦਾ ਮਿੱਤਰ ਮੇਰੀ ਮਾਂ ਤੇਰੀ ਮਾਂ ਵਰਗੀ ਨਹੀਂ ਹੈ ਤੇਰੀ ਮਾਂ ਤਾਂ ਕੁਛ ਵੀ ਨਹੀਂ ਕਹਿੰਦੀ ਚਾਹੇ ਕੁਛ ਮਰਜ਼ੀ ਕਰੀ ਜਾਵੇ ਤੂੰ ਇਹ ਤਾਂ ਕੁੱਟਦੀ ਪਹਿਲਾਂ ਪੁੱਛਦੀ ਬਾਅਦ ਚ ਵੀ ਕੁਛ ਹੋਰ ਕੀ ਕੀਤਾ ਬਹੁਤ ਤਬੜਾਈ ਕਰਦੀ ਮਾਰਦੀ ਬਹੁਤ ਅੱਜ ਗਰਮ ਹੋਈ ਵੀ ਅੱਜ ਨਹੀਂ ਛੱਡਦੀ ਕੁੱਟੂਗੀ ਬਹੁਤ ਅਜੇ ਬਚਪਨ ਆ ਦੇਖੋ ਬਚਪਨ ਦੀਆਂ ਗੱਲਾਂ। ਮਹਾਰਾਜ ਕਹਿੰਦੇ ਮਿੱਤਰ ਜੇ ਇਹ ਲੋਕ ਦੇ ਵਿੱਚ ਤੈਨੂੰ ਮਾਰ ਪੈ ਗਈ ਨਾ ਤਾਂ ਫਿਰ ਨਾਨਕ ਦਾ ਮਿੱਤਰ ਬਣੇ ਦਾ ਕੋਈ ਫਾਇਦਾ ਨਹੀਂ ਤੈਨੂੰ ਤੈਨੂੰ ਤਾਂ ਜਮਾਂ ਦੀ ਮਾਰ ਨਹੀਂ ਮੈਂ ਪੈ ਜਾਣੀ ਇਹ ਲੋਕ ਤੈਨੂੰ ਪ੍ਰਲੋਕ ਦੇ ਵਿੱਚ ਵੀ ਨਹੀਂ ਮਾਰ ਪੈਣੇ ਮੈਂ ਮੂਹਰੇ ਹੋਊਂਗਾ। ਦੂਜੀ ਆਵਾਜ਼ ਮਾਰੀ ਮਰਾਸਣ ਨੇ ਗੁਰੂ ਨਾਨਕ ਸਾਹਿਬ ਬੋਲ ਪਏ ਮਾਤਾ ਜੀ ਇੱਥੇ ਆਏ ਸੀ ਆਵਾਜ਼ ਗਈ ਕੰਨਾਂ ਵਿੱਚ ਪਹੁੰਚੀ ਹਿਰਦੇ ਵਿੱਚ ਜਿੱਥੇ ਕ੍ਰੋਧ ਨਾਲ ਤਪਿਆ ਹੋਇਆ ਸੀ ਗੁਰੂ ਦੇ ਸ਼ਬਦ ਨੇ ਹੀ ਹਸੀਨਾ ਠਾਲ ਦਿੱਤਾ ਕ੍ਰੋਧ ਖਤਮ ਕਰ ਸ਼ਾਂਤ ਹੋ ਗਈ। ਪੁੱਤਰ ਨਾਨਕ ਇੰਨੀ ਰਾਤ ਲੰਘ ਗਿਆ ਤੂੰ ਵੀ ਆਪਣੀ ਮਾਂ ਕੋਲ ਜਾ ਕਿੱਥੇ ਆਏ ਕਹਿੰਦਾ ਮਾਂ ਗੁਰੂ ਨਾਨਕ ਸਾਹਿਬ ਜੀ ਮੇਰੇ ਮਿੱਤਰ ਨੂੰ ਗਾਲ ਕਿਉਂ ਕੱਢੀ ਹੈ ਤੈਨੂੰ ਕਹਿੰਦੀ ਪੁੱਤ ਮੈਂ ਤਾਂ ਕੋਈ ਗਾਲ ਨਹੀਂ ਕੱਢੀ ਕਹਿੰਦੇ ਮੁੱਕਰਦੀਆਂ ਹੁਣ ਅਜੇ ਹੁਣ ਤਾਂ ਤੂੰ ਕਹਿ ਰਹੀ ਸੀ ਮਰ ਜਾਣਾ ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਮਰਾਸਣ ਖੜੀ ਰੋਣ ਲੱਗ ਗਈ। ਪਾਕਸ਼ੀ ਨਾਬਾਲਕ ਇਹ ਤੇਰੇ ਮਿੱਤਰ ਦਾ ਨਾਂ ਮਰ ਜਾਣਾ ਹੈ ਮੈਂ ਗਾਲ ਨਹੀਂ ਕੱਢੀ ਹੈ। ਮਾਤਾ ਜੀ ਕਿਉਂ ਇਹੋ ਜਿਹਾ ਮਾੜਾ ਨਾਂ ਰੱਖਿਆ ਕਿਸੇ ਮਾਂ ਨੇ ਆਪਣੇ ਪੁੱਤ ਦਾ ਨਾਂ ਨਹੀਂ ਰੱਖਿਆ ਹੁਣ ਇਹੋ ਜਿਹਾ ਮਰ ਜਾਣਾ ਤੇ ਗਾਲ ਹੈ ਤੂੰ ਆਪਣੇ ਪੁੱਤ ਨੂੰ ਮਰ ਜਾਣਾ ਨਾਂ ਰੱਖਦਾ। ਰੋਂਦੀ ਰੋਂਦੀ ਹੰਝੂ ਬਹਾ ਕੇ ਕਹਿੰਦੀ ਹੈ ਪਾਕਸ਼ੀ ਨਾਬਾਲਕ ਮੇਰੀ ਕੁੱਖ ਤੋਂ ਜਿੰਨੇ ਜੰਮੇ ਕਿਸੇ ਦਾ ਨਾਂ ਖੁਦਾ ਬਖਸ਼ ਰੱਖਿਆ ਕਿਸੇ ਦਾ ਨਾਂ ਅੱਲਾ ਰੱਖਾ ਰੱਖਿਆ ਕਿਸੇ ਦਾ ਕਰੀਮ ਰੱਖ ਰੱਖਿਆ ਕਰੀਮ ਬਖਸ਼ ਨਾਂ ਰੱਖਿਆ ਸਾਰੇ ਕਬਰਾਂ 'ਚ ਪਏ ਨੇ ਕੋਈ ਵੀ ਨਹੀਂ ਬਚਿਆ ਇਹ ਅਖੀਰ ਵਾਰੇ ਦੀ ਸੰਤਾਨ ਹੈ ਮੇਰੀ ਤੇਰਾ ਮਿੱਤਰ ਮੇਰੇ ਖਾਵੰਦ ਨੇ ਮੈਂ ਸਲਾਹ ਕੀਤੀ ਹੈ ਬੱਚੇ ਦਾ ਨਾਂ ਕੀ ਰੱਖੀਏ ਕਹਿੰਦੇ ਇਹਦਾ ਉਹੀ ਰੱਖ ਦਿਉ ਜਿਹੜਾ ਕੁਛ ਆਪਣੇ ਘਰ 'ਚ ਹੁੰਦਾ ਰਿਹਾ ਮਰ ਜਾਣਾ ਜਿੱਦਣ ਮਰੂਗਾ ਘੱਟ ਤਕਲੀਫ ਹੋਊਗੀ ਹੁਣ ਤੋਂ ਹੀ ਰੋਜ਼ ਕਿਹਾ ਕਰੋ ਮਰ ਜਾਣਾ ਕਿਉਂਕਿ ਬਚਣਾ ਤਾਂ ਹੈ ਨਹੀਂ ਹੈ ਇਹ ਗੱਲ ਮਹਾਰਾਜ ਨੇ ਸੁਣ ਕੇ ਫਿਰ ਬੜੇ ਗੰਭੀਰ ਹੋ ਗਏ ਅੱਛਾ ਮਾਤਾ ਇਹ ਗੱਲ ਹੈ ਫੜ ਕੇ ਬਾਂਹ ਦੇ ਪਿੱਛੇ ਲੁਕਿਆ ਹੋਇਆ ਸੀ ਗੱਲਾਂ ਨਾਲ ਉਹਨੂੰ ਫੜ ਕੇ ਕਹਿੰਦੇ ਰਾਜਾ ਹੁਣ ਨਹੀਂ ਕੁਛ ਕਹਿੰਦੀ ਮਾਂ ਹੁਣ ਚੁੱਲ੍ਹਾ ਠੰਡਾ ਹੋਇਆ ਹੋਇਆ ਇਸ ਵੇਲੇ ਹੁਣ ਨਾ ਪਿੱਛੋਂ ਕਰ ਠੰਡੀ ਕਰਦੀ ਨਾ ਕਹਿੰਦੇ ਮਾਂ ਇੱਕ ਗੱਲ ਪੁੱਛਾਂ ਹਾਂ ਪੁੱਤਰ ਇਹ ਮੇਰੇ ਮਿੱਤਰ ਦੇ ਐ ਉਂਗਲ ਕਰਕੇ ਮਰਦਾਨੇ ਬੰਦੇ ਨੇ, ਇਹ ਮੇਰੇ ਮਿੱਤਰ ਦੇ ਜਿਹਦਾ ਨਾਂ ਤੂੰ ਮਰ ਜਾਣਾ ਰੱਖਿਆ, ਇਹਦੇ ਕੇਸ ਕਿਉਂ ਕੱਟੇ ਨੇ? ਬਚਪਨ ਦੇ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਗੁਰੂ ਨੇ, ਇਹਦੇ ਕੇਸ ਕਿਉਂ ਕੱਟੇ? ਕਹਿੰਦੇ ਪੁੱਤਰ ਨਾਨਕ ਸਾਡੇ ਮਰਾਸੀਆਂ 'ਚ ਰਿਵਾਜ ਹੈ, ਮੁਸਲਮਾਨਾਂ 'ਚ ਰਿਵਾਜ ਹੈ ਸੁੰਨਤ ਕਰ ਦੇਣੀ, ਕੇਸ ਕੱਟ ਦੇਣੇ, ਇਸ ਕਰਕੇ ਸਾਡੇ ਧਰਮ 'ਚ। ਕਹਿੰਦੇ ਮਾਤਾ ਖੁਦਾ ਵੱਲੋਂ ਤਾਂ ਹੁਕਮ ਨਹੀਂ, ਇਹ ਤੁਸੀਂ ਆਪਣੀ ਮਰਜ਼ੀ ਨਾਲ ਕਰ। ਕੁਰਾਨ ਦੇ ਵਿੱਚ ਮੁਹੰਮਦ ਸਾਹਿਬ ਨੇ ਖੁਦਾ ਦਾ ਹੁਕਮ ਆਇਤਾਂ ਦੇ ਰੂਪ ਦੇ ਅੰਦਰ, ਕਹਿੰਦੇ ਖੁਦਾ ਨੇ ਹੁਕਮ ਕੀਤਾ ਹੈ ਜਦੋਂ ਮੇਰੀ ਜ਼ਿਆਰਤ ਨੂੰ ਆਓ, ਆਪਾਂ ਯਾਤਰਾ ਕਹਿੰਦੇ ਨੂੰ ਜ਼ਿਆਰਤ ਕਹਿੰਦੇ ਨੇ ਮੱਕੇ ਦੀ, ਸਾਬਤ ਸੂਰਤ ਹੋ ਕੇ ਆਓ, ਯਾਨੀ ਜਿਹਦੇ ਕੇਸ ਕੱਟੇ ਹੋਣਗੇ ਹੱਜ ਮਨਜ਼ੂਰ ਨਹੀਂ ਹੋਏਗਾ। ਜਿਹੜੇ ਮੁਸਲਮਾਨ ਦੇ ਕੇਸ ਰੱਖੇ ਹੁੰਦੇ ਉਹ ਕਹਿੰਦੇ ਹਾਜੀ ਹੋਊਗਾ, ਇਹ ਹੱਜ ਕਰਕੇ ਆਇਆ ਹੋਣਾ। ਉਹਨਾਂ ਦਿਨਾਂ ਦੇ ਵਿੱਚ ਕੇਸ ਦਾ ਕੀ ਕੱਟਣਾ, ਨੌਮ ਨਹੀਂ ਕੱਟਦੇ ਤਾਂ ਹੁਣ ਵਾਲੀ ਇਹਨੇ ਗੱਲ ਕਰਦਾ ਜੋ ਕੁਰਾਨ ਦੇ ਵਿੱਚ। ਤੇ ਫਿਰ ਮੈਂ ਜਦੋਂ ਸ਼ਾਮ ਵੇਗ, ਰੇਗ ਵੇਗ, ਜੁਜਰ ਵੇਗ, ਅਥਰਪਣ ਵੇਗ ਦੇ ਕੁਝ ਸਲੋਕ ਦੇਖੇ, ਉਹ ਐਨ ਸੂਤਰ ਨੋਟ ਕਰੇ ਪਏ ਨੇ। ਜਿਹੜਾ ਕੋਈ ਬ੍ਰਾਹਮਣ ਕੰਸੀ ਦਾ ਵੇਦ ਪੜਿਆ ਹੋਇਆ ਇਤਰਾਜ ਕਰੇ, ਮੈਂ ਉਹਨੂੰ ਦਿਖਾ ਸਕਦਾ ਵੀ ਆਹ ਲਿਖਿਆ ਲਿਖਿਆ, ਚਾਰੇ ਵੇਦਾਂ 'ਚ ਲਿਖਿਆ ਹੋਇਆ ਵੀ ਕੇਸ ਨਹੀਂ ਕੱਟ ਸਕਦੇ, ਇਹ ਪਤਾ ਨਹੀਂ ਕਿੱਥੋਂ ਕੱਢਣ। ਨਾ ਮੁਸਲਮਾਨਾਂ ਨੂੰ ਹੁਕਮ, ਨਾ ਹਿੰਦੂਆਂ ਨੂੰ ਹੁਕਮ ਕੇਸ ਕੱਟਣ ਦਾ, ਕੋਈ ਨਹੀਂ ਕੱਟ ਸਕਦਾ। ਕੇਸ ਕੱਟਣ ਦੇ ਜਿਹੜੇ ਸਲੋਕ ਮਿਲਦੇ ਨੇ ਉਹ ਕਿਵੇਂ ਪਏ, ਇੱਕ ਲੰਬੀ ਕਹਾਣੀ ਹੈ। ਮੈਂ ਤੁਹਾਨੂੰ ਗੁਰੂ ਨਾਨਕ ਦੀ ਉਹ ਗੱਲ ਸੁਣਾ ਰਿਹਾ ਤਾਂ ਵਿਚਾਲੇ ਆਪਦੀ ਗੱਲ। ਮਹਾਰਾਜ ਕਹਿੰਦੇ ਮਾਤਾ ਅੱਜ ਤੋਂ ਬਾਅਦ ਮੇਰਾ ਵਚਨ ਮੰਨੇਗੀ ਸੁਖੀ ਰਹੇਗੀ, ਜੇ ਮੇਰਾ ਵਚਨ ਮੰਨੇਗੀ ਸੰਤਾਨ ਦੇ ਮਰਨ ਦਾ ਦੁੱਖ ਨਹੀਂ ਮਿਲੇਗਾ ਤੈਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਬਚਪਨ 3 ਸਾਲ ਛੋਟੇ ਮਰਦਾਨੇ, ਮਰਾਸਾਂ ਨੂੰ ਪਤਾ ਸੀ ਵੀ ਜੋ ਵਚਨ ਕਹਿੰਦੇ ਨੂੰ ਪੂਰਾ ਹੁੰਦਾ। ਕਹਿੰਦੀ ਪੁੱਤਰ ਜੋ ਕਹੇਗਾ ਹੱਥ ਬੰਨ। ਕਹਿੰਦੇ ਅੱਜ ਤੋਂ ਬਾਅਦ ਇਹਦੇ ਕੇਸ ਨਹੀਂ ਕੱਟਣੇ। ਕਹਿੰਦੀ ਨਹੀਂ ਕੱਟਣੇ। ਮਾਰੇ ਖੁਸ਼ ਹੋ ਗਏ, ਕਹਿੰਦੇ ਤੂੰ ਇਹ ਵਚਨ ਲਾਏਗੀ ਤੈਨੂੰ ਪੁੱਤਰ ਮਰੇ ਦਾ ਮੂੰਹ ਨਹੀਂ ਦੇਖਣਾ ਪਏਗਾ, ਤੈਂ ਰੱਖਿਆ ਨਾ ਮਰ ਜਾਣਾ ਤੇ ਮੈਂ ਕਿਹਦਾ ਨਾਮ ਬਦਲ ਲੈ ਅੱਜ ਤੋਂ ਬਾਅਦ, ਮਰਦਾ ਜਮਾ ਨਾ ਮਰਦਾ ਨਾ, ਐ ਮਰਦਾਨਾ ਨਾ ਰੱਖਿਆ ਗੁਰੂ ਨਾਨਕ ਸਾਹਿਬ ਨੇ, ਜੰਮਣ ਤੋਂ ਵੇਲੇ ਤਾਂ ਮਰਨਾ ਮਰ ਜਾਣਾ ਨਾ ਸੀਗਾ। ਮਿੱਤਰ ਕਹਿੰਦੇ ਲੰਮੀ ਉਮਰ ਭੋਗੇਗਾ, ਬੁਢਾਪੇ ਲੱਗ ਜਾਏਗਾ, ਸੰਸਾਰ ਦੀ ਯਾਤਰਾ ਵੀ ਸਾਡੇ ਨਾਲ ਘੁੰਮੇਗਾ, ਇਹ ਅੱਜ ਮੈਂ ਬਚਪਨ ਦਾ ਮਿੱਤਰ ਇਹ ਨਹੀਂ ਕਿ ਤਲਵੰਡੀ ਦੀਆਂ ਗਲੀਆਂ 'ਚ ਘੁੰਮੂਗਾ ਤਾਂ ਪੂਰੇ ਸੰਸਾਰ 'ਚ ਘੁੰਮੂਗਾ ਮੇਰੇ ਨਾਲ, ਉਹ ਹੁਣ ਮਰਦਾਨਾ ਖੁੱਲੀਆਂ ਗੱਲਾਂ ਕਰਦਾ ਸੀ ਬਚਪਨ 'ਚ, ਉਹ ਸੁਭਾਅ ਬਣਿਆ ਹੋਇਆ ਸੀ, ਵਾਧਾ ਨਹੀਂ ਸੀ ਬੋਲਦਾ ਜ਼ਿਆਦਾ। ਕਹਿੰਦਾ ਮਹਾਰਾਜ ਕੋਈ ਬਸਤੀ ਵੀ ਆਓ ਕਿਉਂਕਿ ਜੰਗਲ 'ਚ ਤੁਰੇ ਫਿਰਨਾ, ਸਾਕੀ ਯਾਦ ਹੋ ਗਈ ਜਿਹੜੀ ਸ਼ੁਰੂ ਕਰੀ। ਮਹਾਰਾਜ ਹੱਸ ਪਏ, ਹਾਸਾ ਉੱਤੇ ਲਿਖਿਆ ਇਤਿਹਾਸ ਦੇ ਵਿੱਚ ਵੀ ਮੁਸਕਰਾਹਟ ਤਾਂ ਆਈ ਉਹਨਾਂ 'ਤੇ, ਟਾਂਡਾ ਕਰਕੇ ਨਹੀਂ ਹੱਸੇ, ਬੁੱਲਾਂ 'ਤੇ ਮੁਸਕਰਾਹਟ ਆਈ। ਭਾਈ ਬਾਲਾ ਕਹਿੰਦਾ ਮਰਦਾਨੇ ਕਰੀ ਮੂੰਹ ਕਰਕੇ ਕਹਿੰਦੇ ਮਰਦਾਨਿਆਂ ਭੁੱਖ ਲੱਗੀ ਹੋਣੀ ਆ ਤੈਨੂੰ, ਜਿਹੜੀ ਬਸਤੀ ਯਾਦ ਕਰਦੇ ਨੇ ਸ਼ਹਿਰ ਯਾਦ ਕਰਦੇ ਭੁੱਖ ਲੱਗੀ ਹੋਣੀ ਆ ਤੈਨੂੰ। ਮਰਦਾਨਾ ਕਹਿੰਦਾ ਹਾਂਜੀ ਭੁੱਖ ਲੱਗੀ। ਕਹਿਣ ਲੱਗਿਆ ਮਹਾਰਾਜ ਪਤਾ ਨਹੀਂ ਇਹ ਭੁੱਖ ਨੇ ਮੇਰੇ ਨਾਲ ਕੀ ਕੀਤਾ, ਇਹ ਭੁੱਖ ਨੇ ਬਰਬਾਦ ਕਰਿਆ ਪਿਆ ਮੈਨੂੰ, ਅਜੇ ਕੱਲ ਦੀਆਂ ਗੱਲਾਂ ਨੇ, ਇਹ ਭੁੱਖ ਦੇ ਕਾਰਨ ਰਾਖ ਦੇ ਡਿੱਕਿਆ ਗਿਆ, ਸਾਫ ਤਾਂ ਘਰ ਗਿਆ ਅੰਦਰ, ਮੈਨੂੰ ਤੁਸੀਂ ਚਲਾ ਕੇ ਲੈ ਆਇਓ ਉੱਥੋਂ, ਮੈਂ ਜਿੱਦ ਕੀਤੀ, ਮੈਂ ਭੁੱਖ ਦੇ ਮਾਰੇ ਦੁਖੀ ਹੋ ਜਾਂਦਾ, ਕ੍ਰੋਧ ਹੋ ਜਾਂਦਾ, ਪਤਾ ਪਤਾ ਨਹੀਂ ਤੁਹਾਨੂੰ ਕੀ ਕੀ ਗੱਲਾਂ ਕਹਿ ਦਿੰਦਾ, ਤੁਸੀਂ ਫੇਰ ਬਖਸ਼ ਲੈ ਜਾਂਦੇ। ਤੇ ਹੁਣ ਮੈਂ ਸਿੰਪਲ ਕੀ ਬੋਲਦਾ ਵੀ ਭੁੱਖ ਲੱਗੀ ਹੈ, ਕੋਈ ਬਸਤੀ ਆਊਗੀ, ਮਨ ਕਹਿੰਦੇ ਆਉਣ ਵਾਲੀ ਹੈ ਜਿਹੜੀ ਹੈ ਕਹਿੰਦੇ ਜੰਗਲ ਚੋਂ ਬਾਹਰ ਨਿਕਲੇ। ਨਗਰ ਆਇਆ, ਅਜੀਬ ਕਿਸਮ ਦਾ ਨਗਰ ਆਇਆ। ਮਹਾਰਾਜ ਕਹਿੰਦੇ ਅਸੀਂ ਤਾਂ ਨਹੀਂ ਨਗਰ ਚ ਜਾਣਾ, ਸਾਨੂੰ ਲੋੜ ਨਹੀਂ ਨਗਰ ਜਾਣ ਦੀ, ਤੈਨੂੰ ਲੱਗੀ ਹੋਈ ਆ ਭੁੱਖ, ਤੂੰ ਸਾਹਮਣੇ ਉਹ ਨਗਰ ਹੈ। ਮਹਾਰਾਜ ਬਾਗ ਹੀ ਬਹਿ ਕੇ ਬੈਠ ਕੇ, ਉਹ ਨਗਰ ਦੇ ਚਾਰ ਸਪੇਰੀ ਬਾਗ ਹੀ ਬਾਗ ਸੀ, ਉਹਦਾ ਨਾਮ ਕਿ ਸਵਰਨ ਬਾਗ। ਮਰਦਾ ਨਾਂ ਪੈ ਲੈ ਕਹਿੰਦਾ ਮਹਾਰਾਜ ਕੀ ਕਰੂੰਗਾ ਜਾ ਕੇ ਉੱਥੇ, ਮੇਰੇ ਪੱਲੇ ਕਿਹੜਾ ਕੋਈ ਪੈਸਾ ਹੈ, ਕੀਰਤਨ ਸਾਰੀ ਦੁਨੀਆਂ ਚ ਕਰੀ ਜਾਂਦੇ, ਪੈਸਾ ਕਿੱਡੇ ਕਿੱਡੀ ਲੈਂਦੇ, ਨਾ ਆਪ ਲੈਂਦੇ ਹੋ ਨਾ ਮੈਨੂੰ ਲੈਣ ਦਿੰਦੇ ਹੋ, ਹੁਣ ਪਦਾਰਥ ਕਾਹਦਾ ਹੋਊਗਾ ਉੱਥੇ। ਮਹਾਰਾਜ ਕਹਿੰਦੇ ਬਿਨਾਂ ਪੈਸਿਆਂ ਤੋਂ ਮਿਲ ਜੂਗਾ, ਤੂੰ ਜਾਏਗਾ ਇਸ ਨਗਰ ਦੇ ਵਿੱਚ, ਕੋਈ ਤੈਨੂੰ ਰੋਕੂ ਟੋਕੂ ਨਹੀਂ, ਜੋ ਮਰਜ਼ੀ ਕਰ ਲਈ। ਉੱਥੇ ਲਿਖਿਆ ਕਥਾ ਚ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਫੜਾਉਣਾ ਇਹਨਾਂ ਲੋਕਾਂ ਤੋਂ, ਕਟਵਾਉਣਾ ਮੈਨੂੰ, ਜੇਲ੍ਹ ਚ ਦੇ ਦੇਣਗੇ ਮੈਨੂੰ। ਮਹਾਰਾਜ ਬੋਲੇ ਕਹਿੰਦੇ ਜੇ ਤੈਨੂੰ ਕੋਈ ਫੜੂਗਾ ਮੇਰਾ ਨਾਂ ਲੈ ਦੀ ਇਹਦੇ ਛੱਡ ਜਾਣਗੇ। ਕਹਿੰਦੇ ਜੀ ਇੰਨੇ ਬਚਨ ਹੋਏ, ਪਹੁੰਚਿਆ ਨਗਰ ਦੇ ਵਿੱਚ, ਦੇਖਿਆ ਸੋਨੇ ਦੇ ਮਕਾਨ, ਦੁਕਾਨਾਂ ਸੋਨੇ ਦੀਆਂ, ਰਾਜ ਦਾ ਕਿਲ੍ਹਾ ਸੋਨੇ ਦਾ, ਹੱਟਾਂ ਦੇ ਉੱਤੇ ਸਮਾਨ ਪਿਆ, ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦਾ, ਜਿੰਨਾ ਮਰਜ਼ੀ ਚੱਕੋ, ਜਿੰਨਾ ਮਰਜ਼ੀ ਖਾਓ, ਵਸਤਰ ਲੈਣੇ ਉਹ ਲੈ ਜਾਓ, ਹੀਰੇ ਮੋਤੀ ਲਿਜਾਣੇ ਉਹ ਲੈ ਜਾਓ, ਮੁੱਠੀ ਭਰ ਕੇ ਮਠਿਆਈ ਖਾਣੀ ਉਹ ਖਾਓ, ਰੋਟੀ ਜੋ ਮਰਜ਼ੀ ਖਾਓ। ਦੇਖ ਦੇਖ ਕੇ ਮਰਦਾਨਾ ਚੱਲ ਜਾ, ਕਹਿੰਦਾ ਇਹ ਸੰਸਾਰ ਚ ਘੁੰਮਦੇ ਘੁੰਮਦੇ ਪਤਾ ਨੀ ਮਹਾਰਾਜ ਨੇ ਸਾਨੂੰ ਸੱਚਖੰਡ ਚ ਭੇਜ ਦਿੱਤਾ, ਇਹ ਨਗਰ ਤਾਂ ਹੋ ਹੀ ਨਹੀਂ ਸਕਦਾ, ਨਗਰ ਤਾਂ ਇਹੋ ਜਿਹਾ ਹੁੰਦਾ ਹੀ ਨਹੀਂ। ਦੇਵਤਿਆਂ ਵਰਗੇ ਲੋਕ, ਸ਼ਾਂਤ, ਕ੍ਰੋਧੀ ਕੋਈ ਵੀ ਨਹੀਂ, ਕਾਮੀ ਕੋਈ ਵੀ ਨਹੀਂ, ਲੋਭੀ ਕੋਈ ਵੀ ਨਹੀਂ, ਮੋਹ ਦੇ ਵਿੱਚ ਕੋਈ ਵੀ ਨਹੀਂ ਫਸਿਆ ਵਾ, ਹੰਕਾਰੀ ਕੋਈ ਵੀ ਨਹੀਂ ਹੈ, ਪੰਜਾਂ ਤੋਂ ਬਚੇ ਹੋਏ। ਕਾਮ ਕ੍ਰੋਧ ਅਰ ਲੋਭ ਹੋ ਬਿਨ ਸਜਾਏ ਹੰਗੇ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਕਰ। ਕਿਰਪਾ ਹੋਈ ਭੁੱਖ ਲੱਗੀ ਵੀ ਹੈ ਪਰ ਹਿੰਮਤ ਨਹੀਂ ਮਿਲਦੀ। ਉੱਥੇ ਇੱਕ ਬੰਦਾ ਮਿਲਦਾ, ਉਹਦਾ ਨਾਮ ਧਰਮ ਸਿੰਘ, ਇਤਿਹਾਸ ਦੇ ਉਹਦਾ ਨਾਮ ਹੈ ਧਰਮ ਸਿੰਘ। ਕਹਿੰਦੇ ਭਾਈ ਪਰਦੇਸੀ ਲੱਗਦਾ, ਕਹਿੰਦਾ ਹਾਂ ਕੀ ਗੱਲ ਹੈ, ਛੱਕ ਨਹੀਂ ਰਿਹਾ ਕੁਛ। ਉਹ ਕਹਿੰਦਾ ਜੀ ਮੈਂ ਬਿਨਾਂ ਕਿਸੇ ਦੀ ਦਿੱਤੀ ਵਸਤੂ, ਮੇਰਾ ਗੁਰੂ ਕਹਿੰਦਾ ਕਿਸੇ ਦੀ ਬਿਨਾਂ ਦਿੱਤੀ ਵਸਤੂ ਨੂੰ ਹੱਥ ਨਹੀਂ ਲਾਉਣਾ ਚਾਹੀਦਾ, ਪਾਪ ਹੁੰਦਾ, ਮੈਂ ਪਾਪ ਤੋਂ ਬਚਣਾ ਚਾਹੁੰਦਾ। ਇਹ ਦਸਾਂ ਪਾਪਾਂ ਜੇ ਵੀ ਇੱਕ ਪਾਪ ਹੈ, ਬਿਨਾਂ ਦਿੱਤੀ ਵਸਤੂ ਗ੍ਰਹਿਣ ਕਰਦੇ। ਉਹ ਕਹਿਣ ਲੱਗਾ ਇੱਥੇ ਕੋਈ ਮਨਾਹੀ ਨਹੀਂ, ਜਿਹੜੀ ਮਰਜ਼ੀ ਗੱਲ, ਕਹਿੰਦਾ ਨਾ ਜੀ ਮੈਂ ਆਪ ਨਹੀਂ, ਚੱਕ ਕੇ ਆਪ ਦਿਓ। ਕਹਿੰਦਾ ਲੈ ਮੈਂ ਚੱਕ ਕੇ ਦੇ ਦਿੰਦਾ। ਉਹ ਧਰਮ ਸਿੰਘ ਨੇ ਢਾਈ ਸ਼ੇਰ ਮਠਿਆਈ ਦੇ ਦਿੱਤੀ ਇਹਨੂੰ ਚੱਕ ਕੇ, ਕਹਿੰਦਾ ਕੀ ਖਾਣਾ, ਕਹਿੰਦਾ ਮਠਿਆਈ ਖਾਣੀ, ਕਹਿੰਦਾ ਚੱਲ ਢਾਈ ਸ਼ੇਰ ਲੈ, ਕੱਚੇ ਹੁੰਦੇ ਸੀ ਢਾਈ ਸ਼ੇਰ, ਢਾਈ ਸ਼ੇਰ ਕਾ ਦਿਹਾੜੀ ਮਹਿਮਾਨ। ਧਰਮ ਸਿੰਘ ਕਹਿੰਦਾ ਤੂੰ ਇਕੱਲਾ ਹੀ ਹੈ ਕਿ ਤੇਰੇ ਨਾਲ ਹੋਰ ਵੀ ਹੈ, ਕਹਿੰਦਾ ਦੋ ਹੋਰ ਵੀ ਹੈ, ਕਹਿੰਦੇ ਉਹਨਾਂ ਵਾਸਤੇ ਵੀ ਲੈ ਜਾ, ਕਹਿੰਦਾ ਨਾ ਉਹ ਨਹੀਂ ਖਾਂਦੇ, ਉਹ ਤਾਂ ਪਾਉਣਾ ਆ ਰਹੀ ਦੋਨੇ, ਮੈਨੂੰ ਹੀ ਭੁੱਖ ਲੱਗਦੀ ਹੈ, ਉਹ ਨਹੀਂ ਖਾਂਦੇ, ਕਹਿੰਦੇ ਨਾ ਉਹ ਨਹੀਂ ਖਾਂਦੇ। ਰੱਜ ਪੁੱਜ ਕੇ ਸਾਰੇ ਪਹਿਲਾਂ ਤਾਂ ਤ੍ਰਿਪਤ ਹੋਇਆ, ਢਾਈ ਸ਼ੇਰ ਖਾ ਗਿਆ ਮਠਿਆਈ, ਫਿਰ ਲੱਗ ਗਿਆ ਆਲੇ ਦੁਆਲੇ ਘੁੰਮਣ, ਐ ਦੇਖ ਦੂ ਕੇ ਖੁਸ਼ ਹੋਇਆ ਆਉਂਦਾ। ਭਾਈ ਬਾਲਾ ਕਹਿੰਦਾ ਮਹਾਰਾਜ ਵੀ ਅੱਜ ਚੰਗਾ ਕੱਪਾ ਮੇਰਾ ਲੱਗਦਾ, ਮਰਦਾਨੇ ਨੂੰ ਪੂਰਾ ਖੁਸ਼ ਹੋਇਆ। ਮਰਦਾਨਿਆ ਕਿਵੇਂ ਆ, ਕਹਿੰਦਾ ਮਹਾਰਾਜ ਪੁੱਛੋ, ਇਹ ਮੇਰਾ ਤਾਂ ਜੀ ਇਹ ਕਰਦਾ ਵੀ ਇਹ ਪਿੰਡ ਚੋਂ ਜਾਈਏ ਨਾ, ਇੱਥੇ ਆਪਾਂ ਮਕਾਨ ਬਣਾ ਦਈਏ, ਬਹੁਤ ਚੰਗਾ ਪਿੰਡ ਹੈ। ਮਹਾਰਾਜ ਕਹਿੰਦੇ ਪਿੰਡ ਦੀਆਂ ਗੱਲਾਂ ਕਰੇਗਾ ਕਿ ਨਿਰੰਕਾਰ ਦੀ ਕਰੇਗਾ, ਉਹ ਦੇਖ ਤੈਨੂੰ ਤ੍ਰਿਪਤ ਕਰਨਾ ਸੀ ਕਰ ਦਿੱਤਾ, ਕਹਿੰਦੇ ਹੁਣ ਰਵਾਬ ਸੁਰ ਕਰ ਲੈ, ਹੁਣ ਮੈਨੂੰ ਵੀ ਤ੍ਰਿਪਤ ਕਰ, ਮੈਨੂੰ ਵੀ ਤਾਂ ਭੁੱਖ ਲੱਗੀ ਹੈ, ਤੈਨੂੰ ਰੋਟੀਆਂ ਦੀ ਲੱਗੀ ਸੀ, ਮੈਨੂੰ ਨਾਮ ਦੀ ਲੱਗੀ ਹੈ, ਸਾਚੇ ਨਾਮ ਕੀ ਲੱਗ ਭੂ ਸੁਰ ਕਰ ਰਵਾਬ ਕਰਤਾਰ ਦਾ ਕੀਰਤਨ ਕਰਨਾ। ਭਾਈ ਵਾਲਾ ਕਹਿੰਦੇ ਕੀਰਤਨ ਕੀਤਾ, ਸਵੇਰੇ ਫਿਰ ਕੀਰਤਨ ਕੀਤਾ। ਮਰਦਾਨਾ ਕਹਿੰਦੇ ਜੀ ਜਾਵਾਂ, ਕਹਿੰਦੇ ਜਾ ਵੀ ਫਿਰ ਤੁਰ ਜਾਵਾਂ, ਫਿਰ ਦੋ ਵੇਲੇ ਜਾਂਦਾ ਰੱਜ ਕੇ ਆ ਜਾਂਦਾ। ਇਤਿਹਾਸ ਨੇ ਕਿਹਾ ਕਹਿੰਦੇ ਮਰਦਾਨਾ 7 ਦਿਨਾਂ ਦੇ ਵਿੱਚ ਚੰਗਾ ਪੁਸ਼ਟ ਹੋ ਗਿਆ, ਸਰੀਰ ਮੋਟਾ ਹੋ ਗਿਆ, ਖਾਣ ਪੀਣ ਖੁਦਾ ਹੋ ਗਿਆ। 7ਵੇਂ ਦਿਨ ਧਰਮ ਸਿੰਘ ਕਹਿੰਦੇ ਭਾਈ 7 ਦਿਨ ਹੋ ਗਏ, ਤੂੰ ਇਕੱਲੇ ਹੀ ਇੱਥੇ ਗੇੜੇ ਕੱਢਦਾ ਫਿਰਦਾ, ਤੂੰ ਕਹਿੰਦੇ ਦੋ ਹੋਰ ਨਾਲ ਉਹ ਤਾਂ ਕਦੇ ਵੀ ਨਹੀਂ ਆਏ। ਉਹ ਕਹਿੰਦਾ ਉਹ ਨਹੀਂ ਆਉਂਦੇ ਸੁਣ ਲੋਕੀ। ਉਹ ਕਹਿੰਦੇ 7 ਦਿਨਾਂ ਚ ਕੁਝ ਵੀ ਨਹੀਂ ਕਰਦਾ, ਤੂੰ ਕੁਝ ਨਹੀਂ ਕਰਦਾ। ਕਹਿੰਦਾ ਵੀ ਫਿਰ ਤਾਂ ਸਾਡੇ ਨੇ ਤੁਹਾਨੂੰ ਪਾਪ। ਉਹ ਕਹਿੰਦੇ ਖਾਂਦੇ ਹੀ ਨਹੀਂ ਬਿਲਕੁਲ। ਕਹਿੰਦੇ ਨਹੀਂ ਐਮ ਨਹੀਂ ਹੁੰਦਾ, ਜੇ ਕੋਈ ਲੈ ਕੇ ਆ ਜਾਵੇ ਸ਼ਰਧਾ ਨਾਲ ਦਿਖਾ ਵੀ ਜਾਂਦੇ। ਕਹਿੰਦਾ ਫਿਰ ਮੈਂ ਲੈ ਕੇ ਜਾ। 5 ਸੇਰ ਮਠਿਆਈ ਲਿਖਿਆ ਇਤਿਹਾਸ ਵਿੱਚ, 2.5 ਸੇਰ ਦੋਨਾਂ ਵਾਸਤੇ, ਉਹਨਾਂ ਵਾਸਤੇ ਨਹੀਂ। ਮਰਦਾਨੇ ਦੇ ਨਾਲ ਚੱਲ ਪਏ ਨਾਨਕ ਸਾਹਿਬ ਦੇ ਕੋਲ, ਅੱਗੇ ਮੱਥਾ ਟੇਕਿਆ, ਕਹਿਣ ਲੱਗੇ ਮਹਾਰਾਜ ਇਹ ਆਪ ਜੀ ਦੇ ਖਾਣ ਵਾਸਤੇ ਪਦਾਰਥ ਹੈ। ਮਹਾਰਾਜ ਕਹਿੰਦੇ ਜਿਹੜਾ ਪਦਾਰਥ ਮੈਨੂੰ ਚਾਹੀਦਾ ਉਹ ਮੇਰਾ ਛੱਕਿਆ ਪਿਆ, ਇਹ ਬਾਹਰ ਦੇ ਪਦਾਰਥ ਦੀ ਮੈਨੂੰ ਲੋੜ ਨਹੀਂ ਹੈ, ਤੁਸੀਂ ਇਹਦੀ ਖੇਚਲ ਕਿਉਂ ਕਰਨੀ। ਕਹਿੰਦੇ ਨਹੀਂ ਮਹਾਰਾਜ, ਸ਼ਰਧਾ ਨਾਲ ਲੱਗਿਆ। ਮਹਾਰਾਜ ਕਹਿੰਦੇ ਖਾ ਤਾਂ ਲੈਂਦੇ ਪਰ ਇਹਦੇ 'ਚ ਦੋਸ਼ ਹੈ। ਕਹਿੰਦੇ ਨਾ ਮਹਾਰਾਜ, ਬੜੀ ਸੁੱਤ ਪਵਿੱਤਰਤਾ ਨਾਲ। ਕਹਿੰਦੇ ਦੋਸ਼ ਰਾਜੇ 'ਚ ਹੈ ਤੁਹਾਡੇ। ਕਹਿੰਦੇ ਮਹਾਰਾਜ ਸਾਡੇ ਰਾਜੇ 'ਚ ਤਾਂ ਕੋਈ ਦੋਸ਼ ਨਹੀਂ। ਕਹਿੰਦੇ ਜਿਹਦੇ ਵਿੱਚ ਹੈਗਾ ਉਹਨੂੰ ਪਤਾ ਵੀ ਜਿਹੜਾ ਦਿਲਾਂ ਦੀਆਂ ਜਾਣੇ ਉਹਨੂੰ ਪਤਾ ਹੁੰਦਾ ਹੈ, ਇਹ ਦੋਸ਼ ਜਿਹੜੇ ਨੇ ਕਈ ਲੁਕੇ ਹੁੰਦੇ ਨੇ ਤੇ ਇਹਨੂੰ ਨਹੀਂ ਪਤਾ। ਮਠਿਆਈ ਵਾਪਸ ਕਰਤੀ, ਰਾਜੇ ਕੋਲ ਗਿਆ, ਕਹਿਣ ਲੱਗਿਆ ਰਾਜੇ ਨੇ ਵੀ ਇੱਕ ਬਾਹਰ ਫਕੀਰ ਬੈਠੇ ਹੈ, ਉਹ ਕਹਿੰਦੇ ਰਾਜੇ 'ਚ ਦੋਸ਼ ਹੈ। ਕਮਲ ਨੈਣ ਰਾਜੇ ਦਾ ਕਹਿੰਦਾ ਵੀ ਅੰਦਰ ਦੇਖਿਆ ਕਿਹੜਾ ਦੋਸ਼ ਹੈ ਮੇਰੇ ਵਿੱਚ, ਕੁਛ ਨਹੀਂ ਸਭ। ਕਹਿੰਦਾ ਚਲੋ ਉਹਨਾਂ ਨੂੰ ਪੁੱਛਦੇ ਹਾਂ। ਫਿਰ ਜਾ ਕੇ ਮਹਾਰਾਜ ਨੂੰ ਮੱਥਾ ਟੇਕਿਆ, ਮਹਾਰਾਜ ਸੰਤ ਜੀ ਅੱਜ ਪਹਿਲੇ ਦਿਨ ਕੋਈ ਮੈਨੂੰ ਮਿਲਿਆ ਜਿਹਨੇ ਮੈਨੂੰ ਦੱਸਿਆ ਵੀ ਤੇਰੇ 'ਚ ਦੋਸ਼ ਹੈ, ਕਿਰਪਾ ਕਰਕੇ ਪਹਿਲਾਂ ਤਾਂ ਦੋਸ਼ ਦੱਸ ਦਿਓ ਵੀ ਆਏ, ਫਿਰ ਇਕੱਲਾ ਦੱਸਿਓ ਹੀ ਨਾ, ਨਿਵਰਤ ਵੀ ਕਰਕੇ ਜਾ, ਦੱਸ ਕੇ ਚਲੇ ਜਾਓ। ਉਹ ਕਾਹਦਾ ਪੈਦਾ ਜਿਹੜਾ ਬਿਮਾਰੀ ਦੱਸ ਕੇ ਚਲਿਆ ਜਾਵੇ, ਇਲਾਜ ਨਾ ਕਰੇ। ਇਸ ਕਰਕੇ ਮਹਾਰਾਜ ਦੱਸ ਵੀ ਦੱਸੋ ਵੀ ਤੇ ਇਲਾਜ ਵੀ ਕਰ ਦਿਓ। ਮਹਾਰਾਜ ਕਹਿੰਦੇ ਹਾਂ ਭਾਈ, ਇਲਾਜ ਵੀ ਕਰ ਦਿਓ, ਦੱਸੋ ਕੀ ਦੋਸ਼ ਹੈ। ਕਹਿੰਦੇ ਤੇਰੇ 'ਚ ਹੰਕਾਰ ਹੈ, ਤੂੰ 17 ਰਾਜੇ ਅਧੀਨ ਕੀਤੇ ਹੋਏ। ਕਹਿੰਦਾ ਨਹੀਂ ਮਹਾਰਾਜ, ਆਪਣੇ ਆਪ ਹੋਏ। ਕਹਿੰਦੇ ਪਰ ਅਨੰਤ ਹੈਗਾ ਅੰਦਰ ਨਾ, ਵੀ 17 ਦੇ ਮੈਂ ਬਣਾਇਆ। ਮਹਾਰਾਜ ਕਹਿੰਦੇ ਤੈਨੂੰ ਤਾਂ ਜਾਣੀਏ ਜੇ ਸੁਧਰ ਸੈਨ ਰਾਜੇ ਨੂੰ ਆਪਣਾ ਵੱਡਾ ਰਾਜਾ ਮੰਨ ਲਵੇ, ਨਿਮਰਤਾ ਜਾ। ਕਹਿੰਦਾ ਮਹਾਰਾਜ ਉਹ ਤਾਂ ਫਿਰ ਵੀ ਚੰਗਾ ਧਰਮੀ ਰਾਜਾ ਜਿਹਦੀ ਗੱਲ ਕਰਦੇ ਹੋ ਤੇ ਤੁਹਾਡੀ ਕਿਰਪਾ ਉਹਦੇ ਤੇ ਹੋਈ ਵੀ ਹੈ। ਜੇ ਸੁਧਰ ਸੈਨ ਦੇ ਕੁੱਤਿਆਂ ਦੇ ਪੈਰੀ ਪਾਉਣਾ ਚਾਹੁੰਦੇ ਆ ਵੀ ਕੁੱਤੇ ਨੂੰ ਵੱਡਾ ਮੰਨ ਲਾ, ਮੈਂ ਤਾਂ ਕੁੱਤੇ ਨੂੰ ਵੀ ਵੱਡਾ ਮੰਨ ਲੂੰ। ਮਹਾਰਾਜ ਕਹਿੰਦੇ ਨਿਕਲ ਗਿਆ ਦੋਸ਼ ਜਿਹੜਾ ਸੀ, ਹੁਣ ਤੇਰੇ ਘਰ ਵੀ ਕੰਮ। ਫਿਰ ਗੁਰੂ ਨਾਨਕ ਸਾਹਿਬ ਉਹਦੇ ਪਹੁੰਚੇ, ਪ੍ਰਸ਼ਾਦਾ ਪਾਣੀ ਛਕਿਆ ਤੇ ਫਿਰ ਉਹਨੇ ਬੇਨਤੀ ਕੀਤੀ। ਕਹਿੰਦੇ ਗਰੀਬ ਨਿਵਾਜ ਵੀ ਹੁਣ ਮੇਰਾ ਮਨ ਰਾਜ ਕਰਨ ਤੋਂ ਅੱਕ ਗਿਆ, ਹੁਣ ਤੁਸੀਂ ਕਿਰਪਾ ਕਰਕੇ ਰਾਜ ਜਿਹਨੂੰ ਦੇਣਾ ਚਾਹੁੰਦੇ ਹੋ ਉਹਨੂੰ ਦੇ, ਤੇ ਮੈਨੂੰ ਇਹ ਦੋ ਸਾਥੀਆਂ ਦੇ ਨਾਲ ਕੀ ਆ ਸਾਥੀ ਮੈਨੂੰ ਦੇ ਨਾਲ। ਮਹਾਰਾਜ ਕਹਿੰਦੇ ਰਾਜਨ ਤੂੰ ਘਰੇ ਰਹਿ, ਤੈਨੂੰ ਰਾਜ ਯੋਗ ਬਖਸ਼ਿਆ, ਤੂੰ ਰਾਜ ਕਰਦਾ ਕਰਦਾ ਯੋਗੀ ਹੈ, ਔਰ ਤੂੰ ਪਿਛਲੇ ਜਨਮ ਦੀ ਬਹੁਤ ਵੱਡੀ ਕਮਾਈ ਸੀ, ਤੈਂ ਮਹਾਰਾਜਾ ਜਨਕ ਤੋਂ ਸੇਵਾ ਕਰਕੇ ਵਡਿਆਈ ਪਾਈ। ਕਹਿੰਦਾ ਮਹਾਰਾਜ ਮੈਨੂੰ ਤਾਂ ਬੱਚੇ ਤੁਹਾਨੂੰ ਯਾਦ ਹੈ, ਤੁਹਾਨੂੰ ਪਤਾ ਕਿ ਮੈਨੂੰ ਦੱਸੋ। ਕਹਿੰਦੇ ਤੂੰ ਜਨਕ ਦਾ ਸੇਵਕ ਸੀ, ਇੱਕ ਦਿਨ ਠੰਡਾ ਪਾਣੀ ਮੰਗਾਇਆ ਦੂਰ ਤੋਂ, ਬਰਫਾਨੀ ਚਸ਼ਮਾ ਸੀ, ਪਹਾੜ ਦੇ ਵਿੱਚੋਂ ਪਾਣੀ ਲੈ ਕੇ ਆ। ਤੂੰ ਆਉਂਦੇ ਆਉਂਦੇ ਨੇ ਫੁਰਨਾ ਕਰ ਲਿਆ ਵੀ ਜੇ ਮੈਂ ਵੀ ਰਾਜਾ ਹੁੰਦਾ ਮੈਂ ਵੀ ਆਪਣੇ ਹੁਕਮ ਕਰਿਆ ਕਰਦਾ ਵੀ ਜਾਓ ਫਲਾਨੀ ਚੀਜ਼ ਲੈ ਕੇ ਆ। ਮਹਾਰਾਜਾ ਜਨਕ ਕਹਿੰਦੇ ਤੇਰੀ ਸੇਵਾ ਪੂਰੀ ਹੋ ਗਈ, ਕਹਿੰਦੇ ਮੰਗ ਲਿਆ ਜਾ ਕੋ ਮੰਗਣਾ ਹੈ। ਕਹਿੰਦਾ ਨਾ ਮਾਰੇ ਕਿਸ ਚੀਜ਼ ਦੀ ਲੋੜ ਨੀ। ਕਹਿੰਦੇ ਤਾਂ ਪਹਿਲੀ ਮੰਗ ਲਿਆ, ਜਵਾਨ ਤੋਂ ਨਹੀਂ ਮੰਗਦਾ ਤੂੰ, ਜਵਾਨ ਤੋਂ ਮੰਗਣਾ ਹੋਰ ਹੁੰਦਾ ਹੈ। ਮਸਤੂਣੇ ਸੰਤਾਂ ਦੇ ਕੋਲ ਇੱਕ ਸਾਧ ਬੈਠਾ ਸੰਨਿਆਸੀ, ਮਹਾਰਾਜਾ ਭੁਪਿੰਦਰ ਸਿੰਘ ਨੇ ਕੰਬਲੀ ਲਿਆਂਦੀ ਸ਼ਿਮਲੇ ਤੋਂ, ਬਹੁਤੀ ਸੋਹਣੀ ਸੀ ਕੰਬਲੀ। ਉਹ ਰਾਜੇ ਦੇ ਮਨ ਰਾਜੇ ਨੇ ਭੇਟ ਕੀਤੀ ਹੋਈ ਸੀ, ਸੰਤਾਂ ਦੇ ਦੁਆਲੇ ਲਈ ਹੋਈ। ਉਹ ਸੰਨਿਆਸੀ ਸੰਤ ਮਨ ਚ ਸੋਚੀ ਜਾਵੇ ਵੀ ਸਰਦੀ ਦਾ ਮੌਸਮ ਹੈ, ਜੇ ਕੰਬਲੀ ਮੈਨੂੰ ਦੇ ਦੇਣ ਸੰਤ ਇਹਨਾਂ ਨੂੰ ਤਾਂ ਚਲੋ ਹੋਰ ਵੀ ਦੇ ਦਿਓ, ਕੋਈ ਰਾਜੇ ਮਹਾਰਾਜੇ ਇਹਨਾਂ ਦੇ ਕੋਲ ਆਉਂਦੇ ਹੈ। ਮਹਾਂਪੁਰਖਾਂ ਨੇ ਕੰਬਲੀ ਲਾਹੀ, ਕਹਿੰਦੇ ਸੰਤ ਜੀ ਕੰਬਲੀ ਲੈ ਲਿਆ। ਕਹਿੰਦਾ ਨਹੀਂ ਮਹਾਰਾਜ ਰਹਿਣ ਦਿਓ ਰਹਿਣ ਦਿਓ। ਕਹਿੰਦੇ ਇੰਨਾ ਚਿਰ ਹੋ ਗਿਆ ਮੰਗੀ ਜਾਂਦਾ, ਕਹਿੰਦਾ ਹੁਣ ਕਹਿੰਦਾ ਰਹਿਣ ਦਿਓ। ਕਹਿੰਦਾ ਮਹਾਰਾਜ ਮੈਂ ਤਾਂ ਮੰਗੀ ਨਹੀਂ। ਕਹਿੰਦੇ ਜਵਾਨ ਵਾਲੇ ਨੇ ਕੀ ਮਨ ਕਰਕੇ ਤਾਂ ਕਦਾਂ ਮੰਗ ਰਿਹਾ, ਪੈਰੀ ਡਿੱਗ ਪੈ ਜਾਵੇ। ਤੋ ਮਹਾਰਾਜਾ ਜਨਕ ਕਹਿੰਦੇ ਵੀ ਤੂੰ ਮੰਗਿਆ ਹੈ? ਇਹ ਕਹਿੰਦੇ ਜੀ ਠੀਕ ਹੈ। ਕਹਿੰਦੇ ਜਾ ਤੈਨੂੰ ਆਪਣੇ ਤ੍ਰੇਤੇ ਯੁੱਗ ਦੇ ਵਿੱਚ, ਰਾਜਾ ਕਹਿੰਦਾ ਮੇਰੇ ਨਾਲੋਂ ਵੀ ਵੱਡਾ ਰਾਜ ਤੈਨੂੰ ਬਖਸ਼ਿਆ। ਇਹ ਕਹਿੰਦੇ ਮਹਾਰਾਜ ਜਨਕ ਵੀ ਤੈਨੂੰ ਵਚਨ ਕੀਤਾ, ਆਹ ਤੈਨੂੰ ਮਿਲਿਆ। ਤੇ ਕਹਿੰਦੇ ਤੈਂ ਫਿਰ ਹੱਥ ਬੰਨ ਕੇ ਬੇਨਤੀ ਕੀਤੀ ਰਾਜੇ ਜਨਕ ਨੂੰ, ਤੈਂ ਕਿਹਾ ਮਹਾਰਾਜ ਮੈਂ ਤਾਂ ਤੁਹਾਡੀ ਸੇਵਾ ਆਤਮਕ ਜਾਣ ਵਾਸਤੇ ਕਰੀ ਸੀ, ਮੈਨੂੰ ਤਾਂ ਰਾਜ ਹੀ ਦੇਤਾ ਕੱਲਾ, ਮੈਨੂੰ ਤਾਂ ਫਸਾਤਾ ਪਏ ਸੰਸਾਰ ਚ। ਕਹਿੰਦੇ ਆਤਮ ਧਿਆਨ ਗਿਆਨ ਦੇਣ ਵਾਲਾ ਪੂਰਾ ਗੁਰੂ ਤੈਨੂੰ ਉਸ ਵੇਲੇ ਮਿਲੂਗਾ ਜਦੋਂ ਤੂੰ ਰੱਖ। ਗੁਰੂ ਨਾਨਕ ਸਾਹਿਬ ਪੂਰੇ ਗੁਰੂ ਮਿਲੇ, ਪੂਰਾ ਗੁਰ ਅਖਯੋ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਦੇਖਿਆ ਹੋਏ ਸੰਤ, ਅਮੇ ਅੰਦਰੇ ਸੁਖ ਕਰੇ ਹਰਿਆ ਅਗਪਾਤ ਸਕਲ ਮਲ। ਇਉਂ ਗੁਰੂ ਮਹਾਰਾਜ ਦੀਆਂ ਹਰ ਗਿਆਂ ਕਥਾ ਕਹਾਣੀਆਂ, ਗੁਰ ਗੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰੂ ਗੋਬਿੰਦ ਜਾਈਆਂ। ਆਓ ਨਿਯਮ ਪੂਰਾ ਕਰਨ ਵਾਸਤੇ ਸਮਾਂ ਹੋਇਆ ਹੈ, ਤੇ ਸ਼ਬਦ ਪੜ੍ਹੋ, ਬਾਕੀ ਕੁਛ ਵਿਚਾਰਾਂ ਫਿਰ ਬਾਅਦ ਚ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹਾਦੇ ਆਖੇ ਆਪਣੇ ਕਹੋ ਸਾਸ ਸਾਸ ਪੁੱਤ ਪਾਲੇ। ਪ੍ਰਭ ਸਿਉਂ ਡਾਗਰਿਓ ਮੇਰਾ ਚੀਤ, ਆਦਮ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਓ। ਮਨ ਵਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬਣਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਪੂਰਨ ਪੈਜ ਰਖਾਈ। ਹੋ ਸਤਿਗੁਰ ਸੀਵੀ ਆਪਣਾ, ਇੱਕ ਮਨ ਇੱਕ ਚਿੱਤ ਭਾਏ, ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੋ ਦੇ ਬੁਝਾਏ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ। ਨਾਉ ਧਿਆਈਐ ਨਾਉ ਮੰਗੀਐ, ਨਾਮੇ ਸਹਿਜ ਸਮਾਏ, ਸਤਨਾਮ ਸ੍ਰੀ ਵਾਹਿਗੁਰੂ। ਮਨ ਮੇਰੇ ਹਰ ਚਾਖ ਤਿਖ ਜਾਏ, ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ, ਸਤਨਾਮ ਸ੍ਰੀ ਵਾਹਿਗੁਰੂ ਰਹਾਓ। ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ,
ਅੰਤਰ ਹਰਸਾ ਰਹਿਆ ਚੁੱਕਾ ਮਨ ਅਪਮਾਨਾ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰਵ ਰਹਿਆ ਪਾਇਆ ਦਰਗੈ ਮਾਨ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰ ਸੇਵਣ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰਕੈ ਹਰ ਆਖਿਆ ਉਰਧਾਰ ਹਉ ਤਿਨਕੈ ਬਲਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ ਸੇਈ ਸੁਖੀਏ ਚਹੁੰ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ ਸਤਨਾਮ ਸ੍ਰੀ ਵਾਹਿਗੁਰੂ ਗੁਰ ਮਿਲਿਆ ਨਾਮ ਪਾਈਐ ਚੁੱਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਘੜੀ ਮਾਹੀ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹੋ ਤਿਨ ਬਲਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣ ਦਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ ਸੁਣੀ ਕੁਝ ਸਮਾਂ ਜਿਹੜਾ ਬਾਕੀ ਹੈ ਕਥਾ ਕੀਰਤਨ ਦਾ ਜਿੱਥੇ ਨਾਲ ਮਾਣਿਆ ਉੱਥੇ ਆਪਾਂ ਸੋਮਵਾਰ ਤੋਂ ਹੀ ਲਗਭਗ ਅਗਲੇ ਦਿਨ ਤੋਂ ਗੁਰੂ ਸਾਹਿਬ ਦਾ ਇੱਕ ਸ਼ਬਦ ਲੈ ਕੇ ਚੱਲੇ ਹੋਏ ਹਾਂ ਕਿ ਕਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਨਾਨ ਸੋ ਪ੍ਰਭ ਸਿਮਰੀਏ ਕਿਸ ਦੇਹੀ ਕੋਪਾ ਉਸ ਦੇਹ ਦੀ ਪਾਲਣਾ ਕਰੋ ਜਿਹੜੀ ਦੇਹ ਦੇ ਨਾਲ ਪਾਉਣ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਸੁਣੇ ਗੁਰੂ ਨਾਨਕ ਦੇ ਚਰਨ ਹਿਰਦੇ ਵਿੱਚ ਵਸਾਉਣੇ ਰਸਨਾ ਦੇ ਨਾਲ ਨਾਮ ਜਪਣਾ ਉਹ ਤੇਰਾ ਸਰੀਰ ਤੰਦਰੁਸਤ ਹੋਏ ਜਿਹੜੀਆਂ ਕਰਮ ਦੀਆਂ ਬਿਮਾਰੀਆਂ ਲੱਗੀਆਂ ਚਲੋ ਉਹ ਵੀ ਗੁਰੂ ਸਾਹਿਬ ਕੱਟ ਦਿੰਦੇ ਆ ਮਿਹਰਬਾਨ ਹੋ ਜਾਣ ਪਰ ਜਿਹੜੇ ਸਾਡੇ ਕਿਰਿਆ ਦੇ ਰੋਗ ਨੇ ਉਹਨਾਂ ਤੋਂ ਸਾਵਧਾਨ ਹੋਣਾ ਚਾਹੀਦਾ ਜਿਹੜੇ ਸਾਡੀ ਗਲਤੀ ਨਾਲ ਲੱਗਦੇ ਤੇ ਹੁਣ ਮਹਾਂਪੁਰਖਾਂ ਵੱਲੋਂ ਇੱਥੇ ਜਿਹੜੇ ਇਸ ਸਥਾਨ ਦੇ ਮੁੱਖ ਪ੍ਰਬੰਧਕ ਬਣਾਏ ਹੋਏ ਮਹਾਂਪੁਰਸ਼ ਬਾਬਾ ਕੀਰਤਨ ਸਿੰਘ ਜੀ ਉਹ ਮੈਨੂੰ ਕਹਿੰਦੇ ਸੀ ਕਿ ਅੱਖਾਂ ਬਾਰੇ ਕੁਝ ਮੈਂ ਕਿਹਾ ਜੀ ਆਪਾਂ ਉੱਥੇ ਹੀ ਕਰ ਲਵਾਂਗੇ ਮਾਸਟਰ ਜੀ ਉਹਨਾਂ ਦਾ ਸੁਨੇਹਾ ਗਿਆ ਕਹਿੰਦੇ ਬੋਲਿਆਂ ਵੱਲੋਂ ਮੈਂ ਕਿਹਾ ਵੀ ਇੰਨਾ ਕੁਛ ਤਾਂ ਹੋਣਾ ਨਹੀਂ ਟਾਈਮ ਥੋੜ੍ਹਾ ਹੀ ਹੁੰਦਾ ਇੱਕ ਹੋਰ ਸੁਨੇਹਾ ਮਿਲ ਗਿਆ ਮੈਨੂੰ ਮਹਾਂਪੁਰਸ਼ ਕਹਿੰਦੇ ਵੀ ਤੁਸੀਂ ਵੈਦ ਕਰਦੇ ਹੋ ਮੈਂ ਕਹਿੰਦਾ ਜੀ ਵੈਦ ਥੋੜ੍ਹੀ ਆ ਬਹੁਤ ਸਾਰੇ ਵੈਦ ਮੇਰੇ ਮਿੱਤਰ ਜ਼ਰੂਰ ਹਾਂ ਵੈਦ ਦੀ ਸਟੱਡੀ ਕੀਤੀ ਹੈ ਇਹ ਵੀ ਪੂਰਾ ਇਹ ਬਹੁਤ ਵੱਡਾ ਖਜ਼ਾਨਾ ਹੈਗਾ ਪਰ ਮੇਰੇ ਕੋਲ ਦਵਾਈਆਂ ਬਣਾਉਣ ਦਾ ਟਾਈਮ ਨਹੀਂ ਇਹ ਦਵਾਈਆਂ ਬਣਾ ਕੇ ਦੇਣਾ ਇੱਕ ਬਿਜ਼ਨਸ ਹੈ ਕਿ ਦਵਾਈ ਥੋੜੇ ਪੈਸਿਆਂ ਦੀ ਬਣਾਓ ਤੇ ਵੱਧ ਪੈਸੇ ਤੁਹਾਡੇ ਕੋਲ ਲੈ ਲਓ ਨਾਲੇ ਤੁਹਾਡੇ ਕੋਲ ਤਾਂ ਬਹੁਤ ਸੌਖੇ ਲੈਣੇ ਆਹ ਸੱਤਾਂ ਦਿਨਾਂ ਦੇ ਵਿੱਚ ਮੈਂ ਹਜ਼ਾਰਾਂ ਪਾਉਂਡ ਤੁਹਾਡੇ ਕੋਲ ਘਟਾ ਕਰ ਸਕਦਾ ਸੀ ਜੇ ਕਰਨਾ ਹੁੰਦਾ ਪਰ ਨਾਲੇ ਤੁਸੀਂ ਹੱਸ ਕੇ ਦੇਣਾ ਸੀ ਪਰ ਮੇਰੇ ਕੋਲ ਇੱਕ ਪਰਨ ਲਿਆ ਹੋਇਆ ਵੀ ਕਿਸੇ ਦਵਾਈ ਦਾ ਪੈਸਾ ਨਹੀਂ ਲੈਣਾ ਮੈਂ ਪਰਨ ਬਣਾਉਣਾ ਮੈਨੂੰ ਕੋਈ ਧੱਕੇ ਦੇ ਦਵਾਈ ਦੇ ਪੈਸੇ ਦੇਵੇ ਮੈਂ ਲੰਦਨ ਨੂੰ ਕਹਿੰਦਾ ਜਾ ਭਾਈ ਤੈਨੂੰ ਤਾਂ ਮੇਰੇ ਉਸਤਾਦ ਦਾ ਇਹ ਹੁਕਮ ਹੈ ਵੀ ਜਿੱਡੀ ਮਰਜ਼ੀ ਮਹਿੰਗੀ ਦਵਾਈ ਆ ਕੋਲੋਂ ਬਣਾ ਉਹਨੇ ਸਾਰੀ ਉਮਰ ਬਣਾਈ ਆਪਾਂ ਬਣਾਉਣੀਆਂ ਤੇ ਉਹਦੇ ਚ ਜਿਹੜੀ ਅੱਖਾਂ ਦੀ ਗੱਲ ਹੈ ਸਾਸ ਜੀ ਸਭ ਤੋਂ ਕੀਮਤੀ ਚੀਜ਼ ਹੈ ਇਹ ਅੱਖਾਂ ਜਿਹੜੀਆਂ ਇਹਦੇ ਵਾਸਤੇ ਆਯੁਰਵੈਦਿਕ ਦੇ ਵਿੱਚ ਇਹ ਹੈ ਵੀ ਇੱਕ ਤਾਂ ਜਿੰਨੀ ਵਾਰ ਵੀ ਪ੍ਰਸ਼ਾਦਾ ਛਕਦੇ ਹੋ ਦੋ ਵੇਲੇ ਛਕਦੇ ਹੋ ਇੱਕ ਵੇਲੇ ਛਕਦੇ ਹੋ ਵੀ ਜਿੰਨੀ ਵਾਰ ਵੀ ਪ੍ਰਸ਼ਾਦਾ ਛਕਦੇ ਹੋ ਉਦੋਂ ਤਾਂ ਬਹੁਤ ਜ਼ਰੂਰੀ ਜਿਉਂ ਜਿਉਂ ਅਸੀਂ ਪ੍ਰਸ਼ਾਦਾ ਛੱਡਦੇ ਹਾਂ ਅੰਦਰ ਇੱਕ ਬਹੁਤ ਬਰੀਕ ਇੱਕ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਅੱਖਾਂ ਨੂੰ ਪੈਂਦੀ ਆ, ਅੱਖਾਂ ਦੀ ਰੋਸ਼ਨੀ ਖਰਾਬ ਕਰਦੀ ਆ। ਗੈਸ ਦਾ ਇੱਕ ਸੁਭਾਅ ਹੈ ਜੇ ਪਾਣੀ ਦੇ ਮਿਲ ਜਾਏ ਤਾਂ ਉਹ ਸ਼ਾਂਤ ਹੋ ਜਾਂਦੀ ਹੈ। ਜਿਹੜੇ ਪਾਣੀ ਦੇ ਨਾਲ ਹੱਥ ਗਿੱਲੇ ਕੀਤੇ ਨੇ ਉਹ ਅੱਖਾਂ ਦੇ ਉੱਤੇ ਫੇਰਨੇ ਰਿਸ਼ਤੇ ਚੰਗੀ ਤਰ੍ਹਾਂ, ਇਹ ਨਹੀਂ ਕਰੇ ਕੋਈ ਗਿੱਲੇ ਹੱਥ। ਦੂਸਰਾ ਇੱਕ ਉਹਦੀ ਭਾਈ ਦੀ ਬਾਬੇ ਰਾਮਦੇਵ ਦੀ ਇੱਕ ਦਵਾਈ ਬਣਾਈ ਗਈ ਹੈ, ਇਹ ਅਸੀਂ ਤਾਂ ਆਪਣੀ ਦਵਾਈ ਬਣਾਉਂਦੇ ਹਾਂ। ਉੱਥੇ ਇੱਕ ਬੰਦੇ ਦੀ ਡਿਊਟੀ ਇਹੀ ਹੈ, 2.5 ਸਾਲ ਬਾਅਦ ਉਹਦਾ ਘਾਣਾ ਤਿਆਰ ਹੁੰਦਾ ਹੈ। ਜਿਹੜਾ ਅੱਜ ਬਾਅਦ ਸੀ 2.5 ਸਾਲ ਨੂੰ ਉਹ ਸਰਕਲ ਬਣਿਆ ਹੋਇਆ ਹੈ, ਹਰੇਕ ਮਹੀਨੇ ਉਹਦਾ ਖੁੱਲ੍ਹਾ ਲੰਗਰ ਚੱਲਦਾ ਹੈ, ਉਹ ਅਸੀਂ ਫ੍ਰੀ ਦਵਾਈ ਜਿਹੜੀ ਹੈ ਦਿੰਦੇ ਹਾਂ। ਇੱਥੇ ਮੈਂ ਤਾਂ ਨਹੀਂ ਲੈ ਕੇ ਆਇਆ, ਤੁਹਾਡੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਇੱਥੇ ਜਿਹੜੇ ਫੜਾ ਦਿੰਦੇ ਦਵਾਈਆਂ ਦੇਣ ਵਾਲੇ, ਉੱਥੇ ਇੰਡੀਆ ਚੱਲ ਜਾਂਦਾ ਇੱਕ, ਕਿਸੇ ਨੇ ਇਹ ਨਹੀਂ ਦੇਖਣੀ ਵੀ ਫ੍ਰੀ ਦਿੱਤੀ ਹੈ, ਕਹਿਣਗੇ ਲਿਆਓ ਜੀ ਲਾਇਸੈਂਸ ਦਵਾ। ਇਹ ਝਗੜਾ ਛੇੜਨੇ ਥੋੜ੍ਹੀ ਆਇਆ, ਮੈਂ ਤਾਂ ਕਥਾ ਕਰਨ ਵਾਸਤੇ ਜਿਹੜੀ ਮਾਰਨ ਤੱਕ। ਇਸ ਕਰਕੇ ਉਹਦੇ ਥਾਂ ਤੇ ਜਿਹੜੀ ਤੁਹਾਨੂੰ ਇੱਥੇ ਮਿਲ ਸਕਦੀ ਹੈ, ਹੋਰ ਮੈਂ ਕੋਈ ਰਾਮਦੇਵ ਦੀ ਦਵਾਈਆਂ ਦਾ ਏਜੰਟ ਥੋੜ੍ਹੀ ਹੁੰਦੀ, ਮੈਂ ਤੁਹਾਨੂੰ ਦੱਸੀ ਜਾਵਾਂ ਪਰਮਾ ਵਰਤ ਕੇ ਦੇਖੀ ਹੈ ਠੀਕ ਹੈ ਦਵਾਈ। ਉਹ ਕੈਨੇਡਾ ਦੇ ਡਾਕਟਰ ਨੇ ਦੱਸਿਆ ਟੋਰਾਂਟੋ ਦੇ, ਕਹਿੰਦੇ ਜੀ ਰਿਜ਼ਲਟ ਬਹੁਤ ਵਧੀਆ ਉਹਦਾ, ਤਾਂ ਫਿਰ ਮੈਂ ਉਹਦਾ ਨਾਮ ਲੈਣਾ। ਨਹੀਂ ਸਾਡੇ ਕੋਲ ਤਾਂ ਆਪਣੀ ਬਣਾਈ ਦੀ, ਉਹਦਾ ਨਾਮ ਹੈ ਦ੍ਰਿਸ਼ਟੀ, ਇਸ ਤਰ੍ਹਾਂ ਲਿਖਿਆ ਅੱਖ ਦੀ ਫੋਟੋ 'ਚ ਬਣੀ ਹੋਈ ਆ, ਜਿਵੇਂ ਲੰਗੂਲਾ ਦੇ ਉੱਤੇ ਫੋਟੋ ਬਣੀ ਇਸ ਤਰ੍ਹਾਂ ਦੀ ਬਣੀ ਹੈ। ਉਹ ਅੱਖਾਂ ਵਿੱਚ ਦੋ ਵੇਲੇ ਪਾਣੀ ਸ਼ੁਰੂ ਕਰ, ਤੀਸਰਾ ਖਾਣੇ ਠੀਕ ਕਰੋ। ਇਹ ਜਿਹੜੀ ਚਾਹ ਹੈ ਨਾ, ਚਾਹ ਨੇ ਆਪਣੀ ਨਿਗਾਹ ਠੀਕ ਨਹੀਂ ਰਹਿਣੀ, ਚਾਹ ਤੁਸੀਂ ਛੱਡ ਨਹੀਂ ਸਕਦੇ, ਨਿਗਾਹ ਠੀਕ ਹੋ ਨਹੀਂ ਸਕਦੀ, ਇੱਕ ਸਮੱਸਿਆ ਬਣ। ਇਹ ਮਹਾਂਪੁਰਖਾਂ ਨੇ ਸੰਤ ਬਾਬਾ ਅਜੀਤ ਸਿੰਘ ਨਸਲਪੁਰ ਵਾਲੇ ਨੇ 6 ਚੀਜ਼ਾਂ, ਔਰ ਬਹੁਤ ਲੋਕ ਤੰਗ ਹੁੰਦੇ ਸੀ ਪਹਿਲਾਂ ਜਿਹੜੇ ਸੇਵਕ ਬਣਦੇ ਸੀ ਵੀ ਇਹ ਕਿਸ ਤਰ੍ਹਾਂ ਜੀ, ਫਿਰ ਤਾਂ ਰਹੇ ਹੀ ਕੁਛ ਨਹੀਂ ਖਾਣ ਨੂੰ। ਮੈਂ ਮਿਲਿਆ ਇੱਕ ਬਜਿਆਲ ਸੀ ਆ ਗਿਆ ਜੀ, ਮੈਂ ਕਹਿੰਦਾ ਦੋਹਰਾ ਬਣਾਓ, ਮਿੰਗਲ ਪੜਿਆ ਹੋ ਗਿਆ ਤੇ ਰੂਪਦੀਪ, ਮੈਨੂੰ ਜਦੋਂ ਕਿਤੇ ਕਾਬਲੇ ਨੇ ਲੋੜ ਪੈਂਦੀ ਹੈ ਮੈਂ ਉਹ ਬੱਚੇ ਤੋਂ ਸਹਾਰਾ ਲੈਣਾ, ਮੈਂ ਕਿਹਾ ਬਣਾ ਦੇ ਇਹਦਾ ਬਣਾ ਤਾ ਆਪਣੇ। ਉਹ ਹੈਗਾ ਮਿਰਚ ਮਸਾਲਾ ਚਾਏ ਲਸਣ ਅਦਰਕ ਔਰ ਪਿਆਜ ਖਸਤ ਵਸਤ ਕੋ ਤਾਂ ਚਲੋ ਤੰਦਰੁਸਤ ਕਾ ਰਾਜ। 6 ਚੀਜ਼ਾਂ ਛੱਡ ਦੋ ਜੇ ਤੰਦਰੁਸਤ ਰਹਿਣਾ, ਇੱਕ ਵੀ ਛੱਡਣੀ ਔਖੀ ਹੋ ਜਾਣੀ। ਤੁਹਾਨੂੰ ਨਾਈਟੀ ਸਾੜੀਆਂ ਖਾਂਦਾ ਸੀ, ਆਹ ਭਾਈ ਸਾਹਮਣੇ ਬੈਠਾ ਇਹ ਵੀ ਖਾਂਦਾ ਸੀ, ਕੋਈ ਚੱਲ ਸੂ ਕੋਈ ਨਹੀਂ ਖਾਂਦਾ ਹੁਣ, ਹੁਣ ਤੁਹਾਡੇ ਅੱਜ ਪ੍ਰਸ਼ਾਦਾ ਛਕਣਾ, ਦਾਲ ਅਸੀਂ ਆਪਣੀ ਨਾਲ ਲੈ ਕੇ ਆਏ ਆਪਣੀ, ਜਿਹੜੀ ਦਾਲ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ, ਲੂਣ ਹਲਦੀ ਅਕਲੀ, ਨਾ ਗੈਸ ਬਣੇ, ਨਾ ਬਲੱਡ ਪ੍ਰੈਸ਼ਰ ਹੋਵੇ, ਤੇ ਨਾ ਆਹ ਜਿਹੜਾ ਯੂਰੀਆ ਗੈਸ ਕਰਕੇ ਵੱਧ ਗਿਆ ਉਹ ਹੋਵੇ, ਤੇ ਨਾ ਕੋਈ ਹੋਰ ਬਿਮਾਰੀ ਹੋਵੇ ਬਲੱਡ ਪ੍ਰੈਸ਼ਰ ਆਦਿ, ਤੇ ਇਹਦੇ ਵਿੱਚ ਸਾਹ ਜੇ ਭਿਆਨਕ ਬਿਮਾਰੀ ਜਿਹੜੀ ਹੈ ਸ਼ੂਗਰ ਆਦਿ। ਖਾਣਾ ਠੀਕ ਹੋ ਗਿਆ, ਸਭ ਕੁਛ ਠੀਕ, ਚਾਹ ਕੀ ਕਰਦੀ ਹੈ ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਧਿਆਨ ਨਾਲ ਸੁਣ। ਬਚਪਨ ਦੇ ਵਿੱਚ ਮੈਂ ਬਹੁਤ ਚਾਹ ਪੀਤੀ, 5-5 ਵਾਰ 6-6 ਵਾਰ, ਹੁਣ ਮੈਨੂੰ ਇਹਦੇ ਸਵਾਦ ਦਾ ਵੀ ਪਤਾ, ਨਿਆਣੇ ਹੁੰਦੇ ਨੇ ਪੀਤੀ ਹੈ ਚਾਹ, ਜਿਹੜੀ ਨਹੀਂ ਪਤਾ ਸੀ ਜਿੰਨਾ ਚੀ ਪੀਂਦੇ ਪਏ। ਚਲੋ ਮਹਾਂਪੁਰਖਾਂ ਦੀ ਭਾਵਨਾ ਸਮਝ ਕੇ ਵੀ ਸਾਲ 'ਚ ਚਾਹ ਬੰਦਾ ਜੀ, ਅਖੰਡ ਕੀਰਤਨੀ ਜਦੇ ਬੰਦ ਹੈ, ਨਾਨਕ ਸਰ ਕਲੇਰਾਂ ਬਾਬਾ ਜੀ ਨੇ ਬੰਦ ਕਰ ਦਿੱਤੇ ਸੀ, ਬਾਬਾ ਆਨੰਦ ਸਿੰਘ ਜੀ ਨੇ, ਬਾਬਾ ਈਸ਼ਰ ਸਿੰਘ ਨੇ ਪਹਿਰਾ ਰੱਖਿਆ, ਤੇ ਭਿੰਡਰਾਂ ਵਾਲੇ ਸੰਤਾਂ ਦੇ ਬੰਦ ਹੈ, ਕੂਕਿਆਂ ਦੇ ਬੰਦ ਹੈ, ਨਿਹੰਗ ਸਿੰਘਾਂ ਦੇ ਬੰਦ ਹੈ। ਮੈਂ ਕਿਹਾ ਵੀ ਇਹ ਠੀਕ ਹੈ, ਜੇ ਪੰਥ ਨੇ ਬੰਦ ਕੀਤੇ ਆਪਾਂ ਵੀ ਬੰਦ ਕਰ ਦੋ। ਜਦ ਨਹੀਂ ਸੀ ਮੈਨੂੰ ਪਤਾ, ਜਦ ਮੈਂ ਬਰੀਕੀ ਨਾਲ ਦੇਖਿਆ ਵੀ ਆਖਰ ਕੀ ਗੱਲ ਹੈ ਇਹਦੇ 'ਚ, ਸਿਹਤ ਵਿਗਿਆਨ ਕੀ ਕਹਿੰਦੇ ਨੇ, ਸਾਸ ਜੀ ਸਲੋ ਪੋਇਜ਼ਨ ਨਿਕਲੀ ਹੈ, ਹੌਲੀ ਹੌਲੀ ਕੰਮ ਕਰਨ ਵਾਲੀ ਜ਼ਹਿਰ ਹੈ ਜਿਹਨੂੰ ਚਾਹ ਕਹਿੰਦੇ ਹੋ ਤੁਸੀਂ, ਨਿਆਣਿਆਂ ਨੂੰ ਨਹੀਂ ਹਟਦੇ ਤੇ ਆਉਣ ਤੋਂ। ਕਹਿੰਦੇ ਇਹ ਜੀ ਸੁਸਤ ਹੀ ਰਹਿੰਦਾ ਹੈ ਚਾਹ ਪੀ ਕੇ, ਕਿਉਂ ਉਹਦੇ 'ਚ ਕੋਫੀਨ ਹੁੰਦੀ ਹੈ, ਫੀਮ ਦਾ ਥੋੜ੍ਹਾ ਜਿਹਾ ਅਸਰ ਹੈ ਚਾਹ ਦੇ ਵਿੱਚ, ਜਿਹੀ ਜੀ ਭੋਰਾ ਕਫੀਮ ਖਾ ਲਈ ਮਸਲੀ ਦੇ ਦਾਣੇ 'ਚ ਨਹੀਂ, ਜਾਇਜ਼ ਦੋ ਕੰਮ ਜ਼ਿਆਦਾ ਪੀਂਦੇ ਕੋਈ ਬਹੁਤਾ ਫਰਕ ਨਹੀਂ ਹੈ, ਜੇ ਫੀਮ ਮਾੜੀ ਹੈ ਤਾਂ ਇਹ ਨਹੀਂ ਬਣਦੀ, ਫੀਮ ਦੇ ਨਾਲੋਂ ਜ਼ਿਆਦਾ ਬਾਣੀ ਹੈ ਉਹ ਕਿਵੇਂ। ਸਿਹਤ ਵਿਗਿਆਨ ਨੇ ਰਿਸਰਚ ਕੀਤੀ ਉਹਦੇ 'ਤੇ, ਉਹ ਕਹਿੰਦੇ ਵੀ ਚਾਹ ਜਿਹੜੀ ਆ ਹੌਲੀ 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 ਹਰ ਰੋਜ਼ ਥੋੜ੍ਹਾ 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 ਸਾਡੇ ਲੀਵਰ ਨੂੰ ਡੈਮੇਜ ਕਰਦੀ ਚਲੀ ਜਾਂਦੀ ਹੈ, 50 ਸਾਲ ਤੱਕ ਤਾਂ ਇੰਨਾ ਕੁਛ ਕਰ ਦਿੰਦੀ ਹੈ, ਮੁੜ ਕੇ ਫਿਰ ਡਾਕਟਰ ਵੀ ਠੀਕ ਨਹੀਂ ਕਰ ਸਕਦੇ, ਇਕੱਲੀ ਚਾਹ ਇੰਨਾ ਕੁਛ ਕਰਦੀ ਹੈ। ਛੱਡਣੀ ਹੈਗੀ ਬਹੁਤ ਔਖੀ, ਵੀ ਮੈਂ ਵੀ ਸ਼ੁਰੂ ਦੇ ਵਿੱਚ ਔਖਾ ਹੋ ਕੇ ਛੱਡੀ ਹੈ, ਸੁਸਤੀ ਜੀ ਪੈ ਜਾਂਦੀ ਹੈ। ਫਿਰ ਮੈਨੂੰ ਇੱਕ ਮੇਰੇ ਮਿੱਤਰ ਮਹਾਂਪੁਰਸ਼, ਹਾਲਾਂਕਿ ਉਹ ਚਾਹ ਪੀਂਦੇ ਨੇ, ਉਹਨੇ ਇੱਕ ਬੜਬੁੱਲੀ ਗੱਲ ਦੱਸੀ, ਐਨ ਪੂਰੀ ਅਜਮਾਇਸ਼ ਦੀ, ਕਹਿੰਦੇ ਬਾਬਾ ਜੀ ਜਿਹੜਾ ਚਾਹ ਪੀਂਦਾ ਉਹਨੂੰ ਵਾਏ ਦਾ ਰੋਗ ਬਹੁਤ ਛੇਤੀ ਹੁੰਦਾ, ਲੱਸੀ ਪੀਰੇ ਦੇ ਜਦੇ ਪੈ, ਆਲੂ ਕਰਨ ਦੇ ਜਦੇ ਪੈ, ਚੌਲ ਵਾਲੇ ਜਦੇ ਪੈ, ਜਿਹੜਾ ਚਾਹ ਪੀਂਦਾ, ਜਿਹੜਾ ਚਾਹ ਨਹੀਂ ਪੀਂਦਾ ਕਹਿੰਦੇ ਉਹਨੂੰ ਵਾਏ ਨਹੀਂ ਹੁੰਦੀ, ਲੱਸੀ ਪੀ ਜਾਵੇ, ਦੁੱਧ ਖਾਈ ਜਾਵੇ, ਦੁੱਧ ਪੀ ਜਾਵੇ, ਦਹੀਂ ਖਾਵੇ, ਆਲੂ ਖਾ ਲਵੇ, ਚੌਲ ਖਾ ਲਵੇ, ਕੁਛ ਖਾ ਜਵੇ, ਵਾਏ ਨਹੀਂ ਹੁੰਦੀ ਹੈ। ਚਾਹ ਦੇ ਨਾਲ ਕਿਤੇ ਸਿਸਟਮ ਐਸਾ ਅੰਦਰ ਬਣਾ ਦਿੰਦਾ ਜਿਹਦਾ ਤੇ ਬਹੁਤ ਛੇਤੀ ਵਾਏ ਦਾ ਰੋਗ ਹੋਣ। ਇਸ ਕਰਕੇ ਭਾਈ ਖਾਣੇ ਜਿਹੜੇ ਨੇ ਹੌਲੀ ਹੌਲੀ ਕਰਕੇ, ਜੇ ਕਿਤੇ ਇਕੱਲੀ ਲੂਣ ਹਲਦੀ ਤੇ ਆਪਣੇ ਮਨ ਨੂੰ ਲਾਇਆ ਹੋ ਤੇ ਬਹੁਤ ਵੱਡੀ ਤੰਦਰੁਸਤੀ। ਔਰ ਇਹ ਖਾਣਾ ਗੁਰੂ ਗੋਬਿੰਦ ਸਿੰਘ ਸਾਹਿਬ ਖਾਂਦੇ ਸੀ, ਇਹ ਵੱਡੀ ਗੱਲ ਮਿਲੀ ਹਜ਼ੂਰ ਸਾਹਿਬ ਜਾ ਕੇ, ਮੇਰੇ ਮਨ ਜਾ ਕੇ ਵੀ ਬਾਬਾ ਜੀ ਕਿਉਂ ਛਡਾਉਂਦੇ ਨੇ ਇਹ ਚੀਜ਼ਾਂ, ਪੰਧ ਸਾਰਾ ਖਾਂਦਾ ਹੈ, ਲਸਣ ਚ ਇੰਨਾ ਕੁਛ ਹੈ, ਅਦਰਕ ਚ ਇੰਨਾ ਕੁਛ ਹੈ, ਹੁਣ ਜੇ ਕੋਈ ਮੈਨੂੰ ਕਹਿੰਦਾ ਜੀ ਇਹਦੇ ਬੜੇ ਗੁਣ ਨੇ, ਵਖਾ ਸ਼ਰਾਬ ਚ ਵੀ ਹੈਗੇ ਗੁਣ, ਤਾਂ ਫੀਮੀ ਚ ਵੀ ਹੈਗੇ, ਖਾ ਲਿਆ ਕਰੀਏ, ਜੇ ਗੁਣੇ ਦੇਖਣੇ ਗੁਣ ਤਾਂ ਉਹਨਾਂ ਚ ਵੀ ਹੈਗੇ, ਔਕੜ ਦੇਖੋ ਨਾਲ ਕਿਹੜੇ ਕਿਹੜੇ। ਗੁਰੂ ਗੋਬਿੰਦ ਸਿੰਘ ਜੀ ਜਿੰਨੇ ਵਜੇ ਸਰਦਈ ਸਕਦੇ ਸੀ, ਬਦਾਮ ਖਸਖਸ ਸਰਦਈ ਸਕਦੇ ਸੀ ਕਿੰਨੇ ਵਜੇ, ਹਜ਼ੂਰ ਸਾਹਿਬ ਅੱਜ ਉਨੇ ਵਜੇ ਸਰਦਾਈ ਤੇ ਤਿਆਰ ਹੋ ਕੇ ਭੋਗ ਲੱਗਦਾ ਕਰਦੇ, ਜਗ ਦੇ ਲੋਕ ਜਿੰਨੇ ਵਜੇ ਅੱਠ ਪਹਿਰਾ ਭੋਜਨ ਛਕਦੇ ਸੀ, ਜਿਹੋ ਜੀ ਦਾਲ ਜਿਹੋ ਜੀ ਸਬਜ਼ੀ ਗੁਰੂ ਗੋਬਿੰਦ ਸਿੰਘ ਉਸ ਵੇਲੇ ਛਕਦੇ ਸੀ, ਅੱਜ ਵੀ ਲੂਣ ਹਲਦੀ ਵਾਲੀ ਦਾਲ ਸਬਜ਼ੀ ਤਿਆਰ ਕਰਕੇ ਉਹ ਕਦੀ ਲੂਣ ਹਲਦੀ ਵਾਲੇ, ਫਿਰ ਉਹਨੂੰ ਭੋਗ ਲੱਗਦਾ, ਜੇ ਉਹਦੇ 'ਚ ਮਿਰਚ ਮਸਾਲੇ ਪਾਏ ਉਹ ਭੋਗ ਨਹੀਂ ਲੱਗਦਾ। ਇਹ ਗੁਰਮਤਿ ਦੇ ਬਾਣੀ ਹੈ ਭਾਈ, ਕਿਹਾ ਵਾਗੜੇ ਜਾਓ ਪੰਜਾਬ ਦੇ ਵਿੱਚ, ਮਹਾਰਾਜ ਨੇ ਭਰ ਦਿੱਤਾ ਲੰਗਰ ਚਲਾਉਣ ਦਾ। ਭਾਈ ਰੂਪ ਚੰਦ ਨੇ ਛੇਵੇਂ ਪਾਤਸ਼ਾਹ ਨਾਲੇ ਆਪਣੇ ਜਿਹੇ ਜਿਹੇ ਖਾਣੇ ਖਾਂਦੇ ਸੀ ਉਹ ਦਿੱਤੇ, ਉੱਥੇ ਜਾਓ ਤੁਸੀਂ, ਮੈਂ ਗਿਆ ਹਿੰਦੁਸਤਾਨ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਇੱਕੋ ਹੀ ਜਗ੍ਹਾ ਇਹੀ ਹੈ ਜਿੱਥੇ ਗਿਰੀਆਂ ਲੱਕੜਾਂ ਭਰ ਕੇ ਦੇ ਦਿਓ, ਲੜ ਲੜ ਕਰਕੇ ਮਰ ਜਾਂਦੇ ਗਿਰੀਆਂ ਲੱਕੜਾਂ। ਬਲ ਦਿੱਤਾ ਸੀ ਮਾਈ ਗੰਜੀ ਦੇ ਲੰਗਰ ਦੇ ਵਿੱਚ, ਬਾਬਾ ਗੁੱਦਰ ਸਿੰਘ ਦੇ ਘਰੋਂ ਸੀ ਮਾਤਾ, ਮਾਤਾ ਰੁਚੀ, ਤੇ ਉਹਦੇ ਲੰਗਰ ਦੇ ਵਿੱਚ ਲੂਣ ਹਲਦੀ। ਮੈਂ ਉੱਥੇ ਗਿਆ, ਕਹਿੰਦੇ ਬਾਬਾ ਜੀ ਪ੍ਰਸ਼ਾਦਾ ਛੱਡੇ ਵੀ ਨਹੀਂ ਜਾਣ ਦੇਣਾ। ਜਦੋਂ ਬਾਹਲੀ ਜਿੱਦ ਕਰਨ ਲੱਗੇ, ਮਾਂ ਭਾਈ ਵੀ ਕੰਮ ਸੂਤ ਨਹੀਂ ਆਉਂਦਾ, ਵੀ ਮੈਂ ਕੁਛ ਵੀ ਨਹੀਂ ਛੱਡਦਾ, ਨਾ ਮਿਰਚ ਨਾ ਮਸਾਲਾ ਨਾ ਅਦਰਕ ਲਸਣ ਪਿਆਜ, ਦਾਲ ਸਬਜ਼ੀ ਇਹਦੇ ਬਿਨਾਂ ਬਣਾਉਂਦਾ ਕੋਈ, ਇਸ ਕਰਕੇ ਕਹਿੰਦੇ ਬਾਬਾ ਜੀ ਸਾਡੇ ਤਾਂ ਹੈ ਹੀ ਲੂਣ ਹਲਦੀ। ਪ੍ਰਸ਼ਾਦਾ ਛੱਡਿਆ ਤੇ ਹੁਣ ਰੋਜ਼ ਇੱਥੇ ਬੀਬੀਆਂ ਕਹਿੰਦੀ ਸੀ ਬਾਬਾ ਜੀ ਪ੍ਰਸ਼ਾਦਾ ਕਿਉਂ ਨਹੀਂ ਛੱਡਦੇ, ਕਿਹਨੂੰ ਇੰਟਰਵਿਊ ਦੇਣ ਜਾਈਏ ਵੀ ਕਿਉਂ ਨਹੀਂ ਛੱਡਦੇ, ਤੇ ਹੁਣ ਅੱਜ ਮੈਂ ਕਹਿ ਕੇ ਵੀ ਛੱਡਾਂਗੇ ਕਿਉਂਕਿ ਦਾਲ ਆਪਣੇ ਬਣਾ ਕੇ ਲੈ ਕੇ ਆਇਆ ਨਾਲ ਲੂਣ ਹਲਦੀ ਵਾਲੀ, ਚਾਹੇ ਤੁਸੀਂ ਵੀ ਛੱਡ ਲਿਓ ਤੇ ਤੁਹਾਡੇ ਕੀ ਬਹਿ ਕੇ ਰੋਟੀਆਂ ਤੁਹਾਡੀਆਂ ਲੈ ਲੈਣੀਆਂ, ਦਾਲ ਸਾਡੀ ਹੈ, ਨਾਲੇ ਸਾਡਾ ਧਰਮ ਰਹਿ ਗਿਆ, ਨਾਲੇ ਤੁਹਾਡਾ ਵੀ ਇਹ ਹੋ ਗਿਆ ਵੀ ਠੀਕ ਹੈ ਜੀ ਪ੍ਰਸ਼ਾਦਾ ਛੱਡ ਲਿਆ। ਤੋ ਇਸ ਕਰਕੇ ਸਾਸ ਜੀ, ਭਾਈ ਰਿਸ਼ਪਾਲ ਸਿੰਘ, ਮੈਂ ਉਹਦੇ ਘਰ ਰਹਿੰਦਾ, ਰਿਸ਼ਪਾਲ ਸਿੰਘ ਲੈਸਟ ਰਹਿੰਦੇ ਜਿੱਥੋਂ ਗੁਰਮੁਖ ਆਏ ਨੇ ਕਥਾ ਸੁਣ ਤੁਹਾਡੇ ਇੱਥੇ, ਇਹ ਉੱਥੇ ਰਹਿੰਦੇ ਨੇ, ਇਹ ਦੱਸਣਗੇ ਵੀ ਕੁਛ ਮੈਂ ਗੱਲ ਪੂਰੀ ਕਰਨਾ। ਤੇ ਜਿਸ ਵੇਲੇ ਰਿਸ਼ਪਾਲ ਸਿੰਘ ਕਹਿੰਦਾ ਬਾਬਾ ਜੀ ਮੈਂ ਇੱਕ ਕਹਿੰਦਾ ਆਪਣੀ ਹੱਡਬੀਤੀ ਦੱਸਣੀ ਹੈ ਤੁਹਾਨੂੰ, ਮੈਂ ਕਹਿੰਦਾ ਸਰ, ਕਹਿੰਦਾ ਮੈਂ ਚਾਹ ਛੱਡਦੀ, ਮੈਂ ਕਹਿੰਦਾ ਤੂੰ ਛੱਡਦੀ ਚਾਹ, ਮੈਨੂੰ ਤਾਂ ਲੱਗਦਾ ਸੀ ਵੀ ਚਾਹ ਨੇ ਤੈਨੂੰ ਛੱਡਣਾ ਹੀ ਨਹੀਂ। ਕਹਿੰਦਾ ਜੀ ਮੈਂ ਚਾਹ ਪੀਂਦਾ ਸੀ ਇੱਥੋਂ ਜਾਣਾ ਆਪਣੀ ਸ਼ੌਪ ਤੇ, ਚਾਹ ਪੀ ਕੇ ਜਾਣਾ, ਜਾਂਦਿਆਂ ਨੂੰ ਕਹਿੰਦੇ ਜਿਹੜੇ ਮੇਰੇ ਉੱਤੇ ਹੈਲਪਰ ਕੰਮ ਕਰਨ ਵਾਲੇ, ਭਾਅ ਜੀ ਆਜਾ ਚਾਹ ਬਣਾਈ ਹੈ, ਫਿਰ ਚਾਹ ਪੀਣੀ 10 ਵਜੇ, ਫਿਰ 12 ਵਜੇ, ਫਿਰ ਤੀਸਰੇ ਪੈਰ, ਫਿਰ ਸ਼ਾਮ ਨੂੰ ਫਿਰ 5-5, 6-6 ਵਾਰੀ ਪੀਣੀ। ਕਹਿੰਦਾ ਜੀ ਕੁਛ ਸਮੇਂ ਤੋਂ ਮੇਰਾ ਸਿਰ ਦਰਦ ਕਰਨ ਲੱਗ ਗਿਆ ਬਹੁਤ ਜ਼ਿਆਦਾ, ਕਹਿੰਦਾ ਦਵਾਈਆਂ ਡਾਕਟਰਾਂ ਤੋਂ ਲਈਆਂ ਲੋੜ ਪਈਆਂ। ਇੱਕ ਦਿਨ ਕਹਿੰਦਾ ਮੇਰਾ ਮਿੱਤਰ ਆ ਗਿਆ, ਕਹਿੰਦਾ ਰਿਸ਼ਪਾਲ ਕੀ ਗੱਲ ਤੇ, ਕਹਿੰਦਾ ਜੀ ਸਿਰ ਦਰਦ ਕਰਦਾ ਰਹਿੰਦਾ ਬਹੁਤ, ਕਹਿੰਦਾ ਮੈਂ ਤੈਨੂੰ ਦਵਾਈ ਦੱਸ ਦੇਣਾ ਮੁਕਤ ਮੁਕਤੀ, ਪਰ ਤੂੰ ਮੰਨੇ ਤਾਂ ਕਹਿੰਦਾ ਮੰਨੂਗਾ ਕਹਿੰਦਾ ਚਾਹ ਛੱਡ ਦੇ ਕਹਿੰਦਾ ਵੀ ਹਾਇਆ ਉੱਚੀ ਬਹੁਤ ਚੜ੍ਹਨੀ ਮੈਂ ਤਾਂ ਪੰਜ ਪੰਜ ਛੇ ਛੇ ਵਾਰ ਪੀਣਾ ਕਹਿੰਦਾ ਵੀ ਛੱਡ ਕੇ ਦੇਖੋ ਉਹ ਕਹਿੰਦਾ ਰਿਸ਼ਪਾਲ ਉਹਦੇ ਆਪਣੇ ਸਾਸ ਦੀ ਬਿਜ਼ਨਸ ਹੈ ਉਹਦਾ ਮੂਹਰੇ ਕਈ ਕੰਮ ਕਰਦੇ ਮੂਹਰੇ ਚਲੋ ਜਿਸ ਤਰ੍ਹਾਂ ਦਾ ਬਿਜ਼ਨਸ ਹੈ ਮੂਹਰੇ ਕੰਮ ਰੱਖਣੇ ਪੈਂਦੇ ਨਾ ਕਹਿੰਦਾ ਹੁਣ ਮੈਨੂੰ 6 ਮਹੀਨੇ ਹੋ ਗਏ ਚਾਹ ਪੀਤੂ ਨੂੰ ਕਹਿੰਦਾ ਮੇਰਾ ਸਿਰ ਨਹੀਂ ਦੁਖਿਆ ਮੁੜ ਕੇ ਨਹੀਂ ਦੁਖਿਆ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਜੀਵ ਦੇ ਮਗਰ ਲੱਗ ਕੇ ਨਸ਼ੇ ਦੇ ਮਗਰ ਲੱਗ ਕੇ ਇਹ ਕੀ ਹੈ ਜਿਹਨੂੰ ਕਹਿੰਦੇ ਵੀ ਕੰਡੇ ਪਰ ਕਰਦੀ ਹੈ ਚਾਹ ਫੀਮ ਦੀ ਮਾਤਰਾ ਉਹਦੇ ਵਿੱਚ ਕੋਫੀਨ ਹੈ ਉਹਦੇ ਵਿੱਚ ਉਹ ਚਲੋ ਕਿਸੇ ਮੈਡੀਕਲ ਸਾਇੰਸ ਪੜ੍ਹੇ ਹੋਏ ਇਸ ਕਰਕੇ ਸਾਸ ਜੀ ਕੁਝ ਅਲਕੋਹਲ ਦੀ ਮਾਤਰਾ ਵੀ ਕਹਿੰਦੇ ਆ ਇਹਦੇ ਵਿੱਚ ਦੂਸਰੀ ਗੱਲ ਇੱਕ ਨਿਕੋਟੀਨ ਪਦਾਰਥ ਹੁੰਦਾ ਜਿਹੜਾ ਤੰਬਾਕੂ ਚ ਹੁੰਦਾ ਹੈ ਨਿਕੋਟੀਨ ਜਿਹੜਾ ਕੈਂਸਰ ਨੂੰ ਜਨਮ ਦਿੰਦਾ ਉਹ ਨਿਕੋਟੀਨ ਪਦਾਰਥ ਚਾਹ ਦੇ ਵਿੱਚ ਪਾਇਆ ਗਿਆ ਚਾਹ ਨੂੰ ਤੰਬਾਕੂ ਦੀ ਪੁੱਠ ਨਹੀਂ ਦਿੱਤੀ ਜਾਂਦੀ ਪਰ ਇਹਦੇ ਚ ਤੰਬਾਕੂ ਵਾਲੀ ਅੰਸ਼ ਹੈਗੀ ਕੁਦਰਤੀ ਇਸ ਕਰਕੇ ਭਾਈ ਤੇ ਹੁਣ ਜੇ ਚਾਹ ਨੂੰ ਹੌਲੀ ਹੌਲੀ ਖਾਸ ਕਰਕੇ ਆਪਣੇ ਬੱਚਿਆਂ ਨੂੰ ਤਾਂ ਮੇਰੇ ਤਾਂ ਜਿੱਥੇ ਇੱਕ ਤਾਂ ਪਹਿਰਾ ਦੇ ਹੋਇਆ ਮੈਂ ਆਪਣੇ ਦੋਤਰੇ ਤੱਕ ਚਾਹ ਨਹੀਂ ਪੀਣ ਦਿੱਤੀ ਤੇ ਆਪਣੇ ਪੋਤਰੇ ਨੂੰ ਪੀਣ ਦਿੱਤੀ ਆਸਟ੍ਰੇਲੀਆ ਦੇ ਵਿੱਚ ਪੜ੍ਹਦਾ ਉਹ ਮਾਸਟਰ ਡਿਗਰੀ ਕਰ ਰਿਹਾ ਇਸ ਤੇ ਚਾਹ ਦੇ ਨੇੜੇ ਜਾਣੇ ਨਹੀਂ ਦਿੱਤਾ ਪੁੱਤਰ 3 ਪੁਸ਼ਤਾਂ ਤੱਕ ਮੈਂ ਤਾਂ ਆਪਣੀ ਡਿਊਟੀ ਕਰਤੀ ਇਹ ਤੁਸੀਂ ਜੰਮਦੇ ਨਿਆਣੇ ਮੁੜਤੀ ਚਾਹ ਦੀ ਦਿੰਦੇ ਹੋ ਖਬਰ ਕੀ ਬਣੂਗਾ ਇਸ ਕਰਕੇ ਭਾਈ ਥੋੜਾ ਜਿਹਾ ਤੰਦਰੁਸਤੀ ਵਾਸਤੇ ਤੇ ਬਾਕੀ ਨਿਗਾਹ ਵਾਸਤੇ ਸਾਸ ਜੀ ਇੱਕ ਤਿਰਫਲਾ ਜਿਹੜਾ ਹੈ ਇਹਨੂੰ ਆਪਣੀ ਆਦਤ ਐਸੀ ਬਣਾ ਲਓ ਇੰਨਿਆਂ ਰੋਗਾਂ ਨੂੰ ਖਤਮ ਕਰ ਦਿੰਦਾ ਇਕੱਲਾ ਇੱਕ ਤਿਰਫਲਾ ਇਹਦੇ ਵਿੱਚ 3 ਚੀਜ਼ਾਂ ਨੇ ਔਲਾ ਬਿਹੇੜਾ ਹਰੜ ਤਿੰਨਾਂ ਦਾ ਚੂਰਨ ਬਣਾ ਕੇ ਸਾਰੀਆਂ ਸ਼ੋਪਾਂ ਦੇ ਵਿੱਚ ਪਿਆ ਇਹਨੂੰ ਤਿਰਫਲਾ ਚੂਰਨ ਕਹਿੰਦੇ ਬੈਦਨਾਥ ਦਾ ਲੈ ਲਓ ਤੇ ਡਾਵਰ ਵਾਲਿਆਂ ਦਾ ਲੈ ਲਓ ਰਾਮਦੇਵ ਦਾ ਲੈ ਲਓ ਜਿਹਦਾ ਮਰਜ਼ੀ ਲੈ ਲਓ ਬਣਿਆ ਬਣਾਇਆ ਲੈ ਲਓ ਤੁਹਾਨੂੰ ਬਣਾ ਨਹੀਂ ਹੋਣਾ ਕਈ ਪੁੱਛਦੇ ਤਾਂ ਹੈਗੇ ਫਾਰਮੂਲਾ ਮਾਨਾ ਭਾਈ ਮੈਨੂੰ ਤਾਂ ਆਦਤ ਪੈ ਗਈ ਹੈ ਮੈਂ ਤਾਂ ਆਪਣਾ ਆਪ ਬਣਾ ਕੇ ਛੱਡਿਆ ਪਰ ਔਖਾ ਹੋਣ ਕਰਕੇ ਤੁਹਾਨੂੰ ਬਣਨਾ ਨਹੀਂ ਇੱਥੇ ਮੌਸਮੀ ਹੋ ਬਣਿਆ ਬਣਾਇਆ ਲੈ ਲਓ ਕੋਈ ਬਾਤ ਨਹੀਂ ਤੇ ਇਹਦੇ ਨਾਲ ਇੰਨੀਆਂ ਜਿਹੀਆਂ ਬਿਮਾਰੀਆਂ ਹਟੀਆਂ ਨੇ ਮੈਂ ਟਰੰਟੋ ਉੱਥੇ ਕਥਾ 1 ਮਹੀਨਾ ਨਾਲ ਮੀਡੀਆ ਦੇ ਵਿੱਚ ਸਾਥ ਨੇ ਉਹਨਾਂ ਨੇ ਉੱਥੇ ATN ਚੈਨਲ ਹੈ ਉਹਦੇ ਤੇ ਜਾਂਦੀ ਹੈ ਪੂਰੀ ਦੁਨੀਆ ਜਾਂਦੀ ਹੈ ਤੇ ਇੱਕ ਗੁਰਮੁਖ SDO ਸੀ ਉੱਥੇ ਉਹਨੂੰ ਇੱਕ ਰੋਗ ਲੱਗਿਆ ਹੋਇਆ ਸੀ ਉਹਨੇ ਕਿਤੇ TV ਤੇ ਸੁਣ ਕੇ ਫਿਰ ਬੁਲਾ ਲੈਣਾ ਸ਼ੁਰੂ ਕਰ ਦਿੱਤਾ ਉਹ ਇੱਕ ਅਜਿਹੀ ਗੋਲੀ ਖਾਂਦਾ ਸੀ ਆਪਣੇ ਪੁੱਤ ਦੇ ਨਾਂ ਤੇ ਗੋਲੀਆਂ ਮਿਲਦੀਆਂ ਸੀ ਕਿਉਂਕਿ ਉਹ ਪੱਕਾ ਨਹੀਂ ਸੀ ਉੱਥੇ ਇੱਕ ਦਿਨ ਉਹ ਫੈਕਟਰੀ ਦੇ ਮਾਲਕ ਨੇ ਦੇਖ ਲਿਆ ਕਹਿੰਦਾ ਵੀ ਤੈਨੂੰ ਤਾਂ ਅਸੀਂ ਰੱਖਣਾ ਨਹੀਂ ਇਹੋ ਜਿਹੀ ਡੇਂਜਰ ਦਵਾਈ ਖਾ ਰਹੇ ਹਾਂ ਤੂੰ ਤਾਂ ਇਹਦੇ ਇੱਥੇ ਸਾਡੇ ਇਹਦੇ 'ਚ ਰਹਿਣ ਦੇ ਕਾਬਲ ਨਹੀਂ ਉਹ ਕਹਿੰਦਾ ਵੀ ਅਸਲੀ ਗੱਲ ਇਹ ਆ ਕਿ ਮੈਂ ਤਾਂ ਆਪਣੇ ਬਾਪੂ ਨੂੰ ਲਿਆ ਫਿਰ ਮੈਂ ਉਹ ਕਹਿੰਦਾ SDO ਕਹਿੰਦਾ ਬਾਬਾ ਜੀ ਮੈਂ ਤੇਰੇ ਕੋਲ ਆਪਣਾ ਸ਼ੁਰੂ ਕਰਤਾ ਕਹਿੰਦਾ ਵੀ ਅਸੀਂ ਕਿਰਪਾ ਹੋਈ ਵੀ ਮੈਂ ਜਦੋਂ ਜਾ ਕੇ ਚੈੱਕ ਕਰਾਇਆ ਕਹਿੰਦਾ ਮੈਨੂੰ ਪੁੱਛਦੇ ਵੀ ਕਿਹੜੀ ਦਵਾਈ ਨਾਲ ਠੀਕ ਹੋਏ ਆ ਕਹਿੰਦਾ ਮੈਂ ਨਹੀਂ ਦੱਸਿਆ ਵੀ ਦੇਸੀ ਦਵਾਈ ਨਾਲ ਠੀਕ ਹੋਏ ਕਹਿੰਦਾ ਜਦੋਂ ਮੇਰਾ ਲੱਗਿਆ ਸਿਰ ਦੁੱਖਣ ਜਦੋਂ ਨਿਗਾਹ ਟੈਸਟ ਕਰਾਈ ਕਹਿੰਦਾ ਬਿਮਾਰੀ ਵਾਸਤੇ ਸਿਰਫ ਲਗਾਤਾਰ ਕਹਿੰਦਾ ਨਿਗਾਹ ਮੁੱਖ ਤੋਂ ਮੁਕਤੀ ਵੱਧ ਗਈ ਕਹਿੰਦਾ ਹੁਣ ਮੇਰੀ ਅਹਿਮਤ ਵੀ ਰਹਿ ਗਈ ਕਈਆਂ ਬੱਚਿਆਂ ਦੀਆਂ ਐਨਕਾਂ ਕੈਨੇਡਾ ਦੇ ਵੈਨਕੂਵਰ ਤੁਹਾਨੂੰ ਬੱਚਾ ਮਿਲਾ ਸਕਦੇ ਆ ਨਾਨਕ ਸਰ ਉੱਤੇ ਅਸਥਾਨ ਬਾਬਾ ਜੀ ਦੇ ਅਸਥਾਨ ਤੇ ਉੱਥੇ ਮੈਂ ਦੱਸਿਆ ਸਾਲ ਬਾਅਦ ਉਹਨੂੰ ਬੱਚੇ ਨੂੰ ਲਿਆ ਕੇ ਸੰਗਤ ਚ ਖੜਾ ਕਰ ਦਿੱਤਾ ਕਹਿੰਦੇ ਆਹ ਉਹ ਹੈ ਜਿਹਦੇ ਇੰਨੇ ਨੰਬਰ ਦੀ ਐਨਕ ਲੱਗੀ ਹੋਈ ਸੀ ਬੱਚੇ ਐਨਕ ਚੱਕੀ ਫਿਰ ਕਹਿੰਦੇ ਆਹ ਐਨਕ ਹੈ ਕਹਿੰਦੇ ਡਾਕਟਰ ਰਿਪੋਰਟ ਦੇ ਕੇ ਵੀ ਨਿਗਾਹ ਵੱਧ ਗਈ ਸ਼ਾਮ ਨੂੰ ਰਾਤ ਨੂੰ ਪੈਣ ਲੱਗਿਆ ਤਿਰਫਲੇ ਦਾ 1 ਚਮਚਾ ਉਸੇ ਪਾਣੀ ਦੇ ਵਿੱਚ ਘੋਲ ਕੇ ਲੈ ਲਓ ਐਕਣ ਸੌਖਾ ਲਿਆ ਜਾਂਦਾ ਜੇ ਉਸ ਤਰ੍ਹਾਂ ਮੂੰਹ ਦੇ ਵਿੱਚ ਪਾ ਕੇ ਉੱਪਰ ਪਾਣੀ ਦੀ ਘੁੱਟ ਪਰ ਲਓ ਐਕਣ ਵੀ ਲਿਆ ਜਾਊ ਪਰ ਸੁੱਕਾ ਸੰਘ ਦੇ ਵਿੱਚ ਜੇ ਫਸ ਗਿਆ ਤਾਂ ਫਿਰ ਇਹ ਬਹੁਤ ਵੱਡਾ ਮੁਸੀਬਤ ਦਾ ਕਾਰਨ ਵੀ ਬਣਿਆ ਪਾਣੀ ਘੋਲ ਕੇ ਤੋ ਇਹ ਸਾਲ ਸੁਣੀ ਕੁਛ ਨਹੀਂ ਕਰ ਰਿਹਾ ਹੁਣ ਸਮਾਂ ਅੱਗੇ ਅੱਗੇ ਜਾਂਦਾ ਹਾਂਜੀ ਤੁਸੀਂ ਹਾਂ ਇਹ ਮਹਾਂਪੁਰਖਾਂ ਦਾ ਸਾਸ ਜੀ ਭਾਈ ਗੁਰਚਰਨ ਸਿੰਘ ਉੱਥੇ ਬੈਠੇ ਸੀ ਇਹ ਬ੍ਰਹਮ ਗਿਆਨੀ ਮਹਾਂਪੁਰਖ ਸੀ ਬਾਬਾ ਜੀ ਸਿੰਘ ਜੀ ਨਜ਼ਰ ਇਹਨਾਂ ਦੇ ਕੋਲ ਜਿਹੜਾ ਮੈਂ ਸੁਣਿਆ ਮੈਨੂੰ ਲੱਗਦਾ ਨਹੀਂ ਵੀ ਗਲਤ ਕਿਹਾ ਹੋਊਗਾ, ਕਿਉਂਕਿ ਗਲਤ ਉਹਨਾਂ ਦੇ ਸੰਗੀ ਕਹਿੰਦੇ ਨਹੀਂ ਸੁਣਦੇ। ਉਹ ਕਹਿੰਦੇ ਵੀ ਮਹਾਂਪੁਰਖਾਂ ਦੇ ਕੋਲ ਬਾਬਾ ਆਨੰਦ ਸਿੰਘ ਜੀ ਵੀ ਆਏ ਸੀ ਦਰਸ਼ਨ ਕਰਨ, ਤੇ ਬਾਬਾ ਈਸ਼ਰ ਸਿੰਘ ਮਹਾਂਪੁਰਖ ਵੀ ਆਏ, ਪਿੰਡ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਗੁਰਬਚਨ ਸਿੰਘ ਜੀ, ਸੰਤ ਮੋਹਨ ਸਿੰਘ ਜੀ ਸਾਰੇ ਆਏ, ਬਾਬਾ ਜਵਾਲਾ ਸਿੰਘ ਹਰਕੋਵਾਲੀ ਉਹ ਵੀ ਆਉਂਦੇ ਰਹੇ ਦਰਸ਼ਨ ਕਰਨ, ਭਾਈ ਰਣਜੀਤ ਸਿੰਘ ਜੀ ਅਖੰਡ ਕੀਰਤੀ ਜਥੇਬਾਨੀ ਉਹ ਵੀ ਉੱਥੇ ਆਉਂਦੇ ਰਹੇ, ਰਾਧਾ ਸਵਾਮੀਆਂ ਦਾ ਬਾਬਾ ਸੋਨ ਸਿੰਘ ਉਹ ਵੀ ਉੱਥੇ ਦਰਸ਼ਨ ਕਰਨ ਆਉਂਦਾ ਰਹੇ, ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਉੱਥੇ ਉਹ ਦਰਸ਼ਨ ਕਰਨ ਵਾਸਤੇ, ਤੇ ਜਿਹੜੇ ਮੁੱਖ ਮੰਤਰੀ ਉਹਦੇ ਤੋਂ ਗੱਲ ਹੀ ਛੱਡ ਗਏ, ਖੇਤ ਤੋਂ ਘਰ, ਘਰ ਤੋਂ ਖੇਤ, ਮਹਾਰਾਜਾ ਭੁਪਿੰਦਰ ਸਿੰਘ ਆਪ ਆਇਆ ਸੀ ਦਰਸ਼ਨ ਕਰਨ, ਰਿਸ਼ੀਕੇਸ਼ ਗਿਆ, ਕਹਿੰਦੇ ਮਹਾਰਾਜ ਮੈਂ ਉੱਥੇ ਇਮਾਰਤ ਬਣਾਉਣੀ ਚਾਹੁੰਦਾ ਤੇ ਉਹ ਵਿਘਨ ਪੈ ਜਾਂਦਾ, ਸਾਨੂੰ ਪਤਾ ਲੱਗਿਆ ਵੀ ਰਿਸ਼ੀਕੇਸ਼ ਬਈ ਤਾਂ ਤੁਹਾਡੇ ਚਰਨਾਂ 'ਚ ਹੈ, ਕਹਿੰਦੇ ਰਾਜਨ ਮੈਂ ਤਾਂ ਨਹੀਂ ਜਾਣਾ ਤੇਰੇ ਰਿਆਸਤ ਵਿੱਚ, ਪਰ ਐਡੀ ਦੂਰ ਹੈ ਤੇਰੀ ਤਾਂ ਰਿਆਸਤ ਜੇ ਵਰਗਿਆ ਨਹੀਂ ਬੈਠਾ, ਉੱਥੋਂ ਉਹਨੂੰ ਲਾਇਆ ਉਹਦੀ ਡਿਊਟੀ ਹੈ। ਕਹਿੰਦੇ ਜੀ ਕੌਣ? ਦੱਸਿਆ ਵੀ ਮੁਰੰਡੇ ਸ਼ਹਿਰ ਦੇ ਕੋਲ ਨਸਲਪੁਰ ਪਿੰਡ, ਮਹਾਰਾਜਾ ਭੁਪਿੰਦਰ ਸਿੰਘ ਆਪ ਆਇਆ, ਉਹ ਗਜਾਂ ਵਾਲੀ ਗੱਡੀ ਹੈ ਜਿਹੜੀ ਪਹਿਲੀ ਇੰਗਲੈਂਡ ਦੀ ਬਣੀ ਹੋਈ ਹੈ, ਹੁਣ ਵੀ ਖੜੀ ਹੈ, ਉੱਥੇ ਜਾ ਕੇ ਦੇਖ ਲਿਓ, ਉਹ ਲੈ ਕੇ ਆ, ਦੁਨੀਆਂ ਕੋਠੇ 'ਤੇ ਚੜ੍ਹਦੀ ਸਰਕਾਰ ਆਈ ਹੈ, ਸਰਕਾਰ ਆਈ ਹੈ, ਮਹਾਂਪੁਰਖ ਹਲ ਬੋਲਦੇ ਸੀ ਖੇਤ ਦੇ, ਉੱਥੇ ਗੱਡੀ ਰੋਕ ਕੇ ਜਦੋਂ ਹਲ ਦਾ ਗੇੜਾ ਨੇੜੇ ਆਇਆ ਉੱਥੇ ਗੱਡੀ ਰੋਕੀ, ਮਹਾਰਾਜਾ ਭੁਪਿੰਦਰ ਸਿੰਘ ਨੇ ਇਸ਼ਾਰਾ ਕੀਤਾ ਵੀ ਇਹਨੂੰ ਬਾਬੇ ਨੂੰ ਪੁੱਛੋ ਵੀ ਸੰਤ ਕਿੱਥੇ ਬੈਠੇ, ਉਹ ਕਹਿੰਦੇ ਬਾਬਾ ਵੀ ਸੰਤ ਅਜੀਤ ਸਿੰਘ ਇੱਥੇ ਕਿੱਥੇ ਕਰਨ, ਕਹਿੰਦੇ ਸੰਤ ਤਾਂ ਕੋਈ ਨਹੀਂ, ਕਹਿੰਦੇ ਮੇਰੇ ਹਾਣ ਦੇ ਮੈਨੂੰ ਜੀਤਾ ਜੀਤਾ ਮੈਨੂੰ ਵੀ ਕਹਿੰਦੇ ਨੇ, ਜਿਹਦੇ ਵੱਧ ਹੱਕ ਲੈ ਦਿੱਤਾ ਦਿੱਤਾ ਦਿੱਤਾ, ਮੇਰੇ ਹਾਣ ਦੇ ਮੈਨੂੰ ਜੀਤਾ ਜੀਤਾ ਕਹਿੰਦੇ ਨਹੀਂ ਕੋਈ ਪੱਲੇ ਪਿਆ, ਅੱਗੇ ਗੱਲ ਉਹ ਕੋਠੇ ਜਿਹੜੇ ਸਰਕਾਰ ਰਹੀ ਹੈ, ਸਰਕਾਰ ਰਹੀ, ਵਜ਼ੀਰ ਬਾਹਰ ਨਿਕਲਿਆ, ਨੌਕਰ ਬਾਹਰ ਨਿਕਲੇ, ਕਹਿੰਦੇ ਜੀ ਸੰਤ ਕਿੱਥੇ ਨੇ, ਕਹਿੰਦੇ ਕਿਹੜੇ, ਕਹਿੰਦੇ ਬਾਬਾ ਅਜੀਤ ਸਿੰਘ, ਕਹਿੰਦੇ ਉਹ ਹਲਵਾਉਂਦੇ ਜਿੱਥੇ ਖੜੇ ਸੀ ਉਹੀ ਨਾ, ਮਹਾਰਾਜ ਨੇ ਜੁੱਤੀ ਉੱਥੇ ਵਿੱਚੇ ਗੱਡੀ ਦੇ ਲਾਤੀ, ਨੰਗੇ ਪੈਰੀ ਭੁਪਿੰਦਰ ਸਿੰਘ ਹੱਥ ਬੰਨੇ ਹੋਏ ਮਹਾਂਪੁਰਖਾਂ ਕੋਲ ਨੂੰ ਆਵੇ, ਆ ਕੇ ਮਹਾਂਪੁਰਖਾਂ ਦੀ ਚਰਨੀ ਡਿੱਗਾ, ਕਹਿੰਦਾ ਮਹਾਰਾਜ ਮੇਰੀ ਗਲਤੀ ਸੀ, ਮੈਨੂੰ ਮੈਂ ਸਿਆਣ ਨਹੀਂ ਸਕਿਆ, ਨਹੀਂ ਸਾਹੂ ਕੋਈ ਗੱਲ ਨਹੀਂ, ਦੱਸ ਕਿਵੇਂ ਆਇਆ, ਕਹਿੰਦੇ ਮਹਾਰਾਜ ਉੱਥੇ ਲੈ ਕੇ, ਸਾਹੂ ਮੈਂ ਤਾਂ ਤੁਰ ਕੇ ਆਉਂਗਾ, ਮੈਂ ਗੱਡੀਆਂ 'ਚ ਨਹੀਂ ਰਹਿਣਾ, ਤੁਰ ਕੇ ਗਏ ਪਟਿਆਲੇ, ਬਾਬਾ ਅਰਦ ਸਿੰਘ ਰੀਰੂ ਸਾਹਿਬ ਵਾਲੇ, ਬਾਬਾ ਅਰਦ ਸਿੰਘ ਮਸਤਵਾਣੇ ਵਾਲੇ, ਇਹ ਸਾਰੇ ਮਹਾਂਪੁਰਸ਼ ਗੋਤੀ ਮਰਦਾਨ ਦੇ ਮਹਾਂਪੁਰਸ਼ ਇਕੱਠੇ ਹੋਏ ਗਏ, ਇਹ ਕਹਿੰਦੇ ਨੀਂਹ ਪੱਥਰ ਰਖਾਉਣਾ, ਕਹਿੰਦੇ ਸਾਹੂ ਪੰਜਾਂ ਤੋਂ ਰਖਾਈ ਦਾ, ਇਕੱਲਾ ਨਹੀਂ ਰੱਖਦਾ ਮੈਂ ਨਹੀਂ ਰੱਖਣਾ, ਪੰਜ ਸੰਤ ਤਾਂ ਇਕੱਠੇ ਕੀਤੇ, ਤੇ ਮਹਾਂਪੁਰਖ ਜਾ ਕੇ ਨਾ ਉਹ ਕਿਤੇ ਜਗ੍ਹਾ ਸਾਧੀ ਜੀ ਬਿਰਦੀ ਸੀ ਜੋੜਿਆਂ 'ਚ ਬਹਿ ਗਏ, ਜਿੱਥੇ ਸੰਗਤ ਦੇ ਜੋੜੇ ਸੀ, ਤੇ ਰੇਰੂ ਸਾਹਿਬ ਵਾਲੇ ਬਾਬਾ ਆਦਰ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਤੋਂ ਜਿਹੜੇ ਪਹਿਲੇ ਸੀ ਮਹਾਂਪੁਰਸ਼, ਮੈਂ ਉਹਨਾਂ ਦੀ ਗੱਲ ਕਰਦਾ, ਉਹਨਾਂ ਦੇ ਸੇਵਕ ਕਹਿੰਦੇ ਮਹਾਰਾਜ ਉਹ ਵੀ ਸੰਤ ਹੈ, ਸੰਤ ਉਹਨੂੰ ਕਹਿੰਦੇ ਖਬਰਦਾਰ ਹੋਈ ਜੇ ਤੂੰ ਗਾਹਾਂ ਵਚਨ ਕੀਤਾ, ਕਹਿੰਦੇ ਅਸਲੀ ਇਹ ਸੰਤ ਉਹ ਹੈ ਜਿਹੜਾ ਜੋੜਿਆ, ਅਸੀਂ ਉਹ ਤੋਂ ਛੋਟੇ ਚਾਹੇ ਉੱਪਰ ਬੈਠੇ, ਕੀ ਹੈ ਪਤਾ, ਉਹਨਾਂ ਨੇ ਵਚਨ ਕੀਤਾ ਜਿਹੜਾ ਛੇ ਚੀਜ਼ਾਂ 'ਤੇ ਕੰਟਰੋਲ ਕਰ ਲਵੇ, ਮਿਰਚ ਮਸਾਲਾ ਅਦਰਕ ਲਸਣ ਪਿਆਜ਼, ਕਹਿੰਦੇ ਚਾਹੇ ਸਾਡੀ ਜ਼ਿੰਦਗੀ ਤੋਂ ਬਾਅਦ 'ਚ ਵੀ ਕੋਈ ਛੱਡ ਜਾਵੇ, ਕਹਿੰਦੇ ਜਮਾਂ ਦੀ ਮਾਰ ਨਹੀਂ ਪਊਗੀ ਉਹਨੂੰ, ਕਿ ਉਹ ਨੰਬਰ ਉਹ ਕਿਹੜੀਆਂ ਦਾ ਬਚਨ, ਅਤੇ ਗੁਰੂ ਕਿਰਪਾ ਕਰੇ, ਹੁਣ ਸਮਾਂ ਬਹੁਤ ਹੋ ਗਿਆ, ਮੈਨੂੰ ਕਿਹਾ ਸੀ ਅੱਜ ਬਾਬਾ ਜੀ ਹੋਰਾਂ ਨੇ, ਕਹਿੰਦੇ ਸਮਾਂ ਉੱਤੇ ਬਾਕੀ ਮਾਸਟਰ ਜੀ ਨੂੰ ਮੈਂ ਫਿਰ ਬਾਲਦੇ, ਜਿਹਨਾਂ ਦਾ ਆਧਾਰ ਰਹਿ ਗਿਆ ਕਹਿੰਦੇ ਗੋਡਿਆਂ ਦੀ ਗੱਲ, ਉਹ ਫਿਰ ਮੈਂ ਮਾਸਟਰ ਜੀ ਨੂੰ ਬਾਲਦੇ ਵਿੱਚ ਬੇਨਤੀ ਕਰ ਦਿੰਦਾ, ਹੁਣ ਭਾਈ ਸਮਾਪਤੀ ਇੱਥੇ ਗੁਰਾਂ ਚੁੱਕਾਂ ਦੀ ਸੇਵਾ ਕਰਨੀ, ਅਤੇ ਕਿਉਂਕਿ ਕੱਲ੍ਹ ਤੋਂ ਹੁਣ ਜਿਹੜਾ ਵੱਡਾ ਸਮਾਗਮ ਭਾਰਤ ਦੇ ਵਿੱਚ ਹੋ ਰਿਹਾ, ਉਹ ਹੁਣ ਭਾਈਚਾਰੇ ਦਾ ਜਿਹੜਾ ਸਾਸ ਨੇ ਉਹ ਵੀ ਸਿਰਮੱਤੇ ਹੁੰਦਾ ਹੁਕਮ, ਅਤੇ ਇਸ ਕਰਕੇ ਉਹ ਵੀ ਆਪਣੀ ਮੇਹਰ ਰੱਖਦੇ ਨੇ ਸੰਪਰਦਾਇ ਮੇਹਰ, ਕੱਲ੍ਹ ਤੋਂ ਮੇਰਾ ਦੀਵਾਨ ਦਾ ਟਾਈਮ ਸਾਸ ਜੀ ਉੱਥੇ ਦਿੱਤਾ ਪਿਆ, ਅਤੇ ਗੁਰੂ ਕਿਰਪਾ ਕਰੇ ਇੰਨੀ ਹਾਜ਼ਰੀ ਮੇਰੀ ਬੋਲ ਕਰਨੀ, ਅਤੇ ਅੱਗੇ ਤੋਂ ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਹੁਕਮ ਹੋਊਗਾ, ਮਹਾਂਪੁਰਖਾਂ ਦਾ ਉਹਦੇ ਅਨੁਸਾਰ ਹੋਊਗਾ, ਆਪਣੀ ਦਾਤ ਵਸ ਕੁਛ ਨਹੀਂ ਹੁੰਦਾ, ਇੰਨੇ ਦਿਨਾਂ 'ਚ ਹੋਈਆਂ ਭੁੱਲਾਂ ਦੀ ਸੇਵਾ ਕਰਨੀ, ਕਿਸੇ ਨੂੰ ਥੋੜ੍ਹਾ ਫਿੱਕਾ ਵਜਨ ਕਿਹਾ ਤਾਂ ਹੋਵੇ, ਗੁਰੂ ਨਾਨਕ ਦੀ ਸੰਗਤ ਦਾਸ ਨੂੰ ਕਿੰਨਾ ਕਰੇ, ਇੱਥੇ ਸਾਸ ਨੂੰ ਸਮਾਪਤੀ ਵਾਹਿਗੁਰੂ।